ਸਲੋਕ ਮਹਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਜਿਨੀ ਤਿਨੇ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਯਾਦ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿਨੇ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਦੇ ਪਾਵਨ ਬਚਨ ਸਲੋਕ ਦੇ ਰੂਪ ਵਿੱਚ ਸਰਵਣ ਕੀਤੇ ਹਨ। ਇਸ ਸਲੋਕ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜੋ ਬਰਕਤ ਹੈ, ਰਸ ਮਿਠਾਸ, ਜਿਸ ਨੂੰ ਗੁਰਬਾਣੀ ਵਿੱਚ ਅੰਮ੍ਰਿਤ ਕਿਹਾ ਗਿਆ ਹੈ, ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਅੰਮ੍ਰਿਤ ਕੀ ਹੈ, ਅੰਮ੍ਰਿਤ ਦਾ ਨਿਵਾਸ ਕਿੱਥੇ ਹੈ ਔਰ ਕਿਸ ਜੁਗਤ ਦੁਆਰਾ ਇਹਨੂੰ ਪੀਤਾ ਜਾਂਦਾ ਹੈ, ਇਹਨਾਂ ਸਾਰੀਆਂ ਅਵਸਥਾਵਾਂ ਦੇ ਹਵਾਲੇ ਇਸ ਸਲੋਕ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਦਿੱਤੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਸਰੀਰ ਦੇ ਕਈ ਰਸਾਂ ਦਾ ਜ਼ਿਕਰ ਕੀਤਾ ਗਿਆ ਹੈ, ਕਈ ਤਰ੍ਹਾਂ ਦੇ ਅੰਦਰ ਰਸ ਨੇ, ਉਹਨਾਂ ਨੂੰ ਮਨੁੱਖ ਜਿਹੜੇ ਜਿਹੜੇ ਸਰੀਰ ਨਾਲ ਸੰਬੰਧਿਤ ਨੇ ਤਕਰੀਬਨ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੂੰ ਮਾਣਦਾ ਹੈ, ਭੋਗਦਾ ਹੈ ਤੇ ਉਹਦਾ ਤਜਰਬਾ ਵੀ ਉਹਦੇ ਕੋਲ ਹੈ। ਇਸ ਨੂੰ ਕਹਿੰਦੇ ਨੇ ਬਾਹਰ ਮੁਖੀ ਭੋਗ। ਔਰ ਸਤਿਗੁਰੂ ਨੇ ਇਸ ਸਰੀਰ ਦੇ ਨੌ ਰਸਾਂ ਦਾ ਜ਼ਿਕਰ ਕੀਤਾ ਤੇ ਇੱਕ ਅੰਦਰਲੇ ਅੰਮ੍ਰਿਤ ਨਾਮ ਰਸ ਦੀ ਵਿਆਖਿਆ ਬਹੁਤ ਥਾਵਾਂ ਤੇ ਕੀਤੀ ਹੈ। ਜਿਹੜਾ ਸਰੀਰਧਾਰੀ ਹੈ ਕੁਦਰਤੀ ਤੌਰ ਤੇ ਬਾਹਰਲੇ ਰਸਾਂ ਵਿੱਚ ਜਲਦੀ ਉਹਦਾ ਮਨ ਟਿਕਦਾ ਔਰ ਅੰਦਰਲੇ ਵੱਲ ਝੁਕਾਵ ਬੜੇ ਘੱਟ ਲੋਕਾਂ ਦਾ ਹੈ। ਉਹਦਾ ਕਾਰਨ ਇਹ ਹੈ ਕਿ ਬਾਹਰਲੇ ਜਿਹੜੇ ਰਸ ਨੇ, ਜਿਵੇਂ ਕਿ ਰਸਨਾ ਦਾ ਜ਼ੁਬਾਨ ਦਾ ਇੱਕ ਰਸ ਹੈ, ਉਹਨੂੰ ਮਾਨਣਾ ਬਹੁਤ ਸੌਖਾ ਹੈ, ਜ਼ੁਬਾਨ ਛੇ ਤਰ੍ਹਾਂ ਦੇ ਖਾਣ ਪੀਣ ਦੇ ਰਸਾਂ ਦੇ ਵਿੱਚ ਦਿਨ ਰਾਤ ਲਿਪਤ ਰਹਿੰਦੀ ਹੈ। ਅੱਖਾਂ ਜਿਹੜੀਆਂ ਨੇ ਉਹ ਦ੍ਰਿਸ਼ ਦੇ ਰਸ ਵਿੱਚ ਨੇ, ਵੇਖਣ ਦੇ ਰਸ ਵਿੱਚ। ਕੰਨ ਜਿਹੜੇ ਨੇ ਉਹਨਾਂ ਦਾ ਵਿਸ਼ਾ ਹੈ ਸਰੋਤ, ਉਹ ਸੁਣ ਕੇ ਰਸ ਵਿੱਚ ਆਉਂਦੇ ਨੇ। ਇਸੇ ਤਰ੍ਹਾਂ ਚਮੜੀ ਦਾ ਸਪਰਸ਼ ਰਸ ਹੈ, ਪਰ ਜਿਹਨੂੰ ਨਾਮ ਅੰਮ੍ਰਿਤ ਕਿਹਾ, ਜਿੱਥੇ ਉਹ ਮਨ ਨਾਲ ਸੰਬੰਧਿਤ ਹੈ, ਜਿਸ ਵਕਤ ਕਿਸੇ ਨੂੰ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ, ਉਹ ਇਕੱਲੇ ਮਨ ਨੂੰ ਤ੍ਰਿਪਤ ਨਹੀਂ ਕਰਦਾ, ਉਹ ਬੰਦੇ ਦੇ ਤਨ ਨੂੰ ਵੀ ਤ੍ਰਿਪਤ ਕਰ ਦਿੰਦਾ ਹੈ। ਸਰੀਰ ਦੇ ਜਿੰਨੇ ਇੰਦਰੇ ਨੇ ਤੇ ਜਿਹੜੇ ਬਾਹਰਲੇ ਰਸ ਨੇ ਉਹਦਾ ਸਮਾਂ ਬੜਾ ਘੱਟ ਹੈ, ਉਹ ਮਨ ਨੂੰ ਟਿਕਾਉਣ ਦੀ ਬਜਾਏ ਮਨ ਨੂੰ ਹੋਰ ਵਿਚਲਿਤ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਬਾਣੀ ਵਿੱਚ ਕਿਰਪਾ ਕੀਤੀ, ਇਕੱਲੀ ਰਸਨਾ ਦਾ ਉਹਨਾਂ ਇਸ ਪੌੜੀ ਵਿੱਚ ਨਾਮ ਲਿਆ ਹੈ, ਔਰ ਬਚਨ ਕੀਤੇ ਇਹ ਰਸਨਾ ਤੂੰ ਅਨਰਸ ਰਾਚ ਰਹੀ। ਜਿੰਨਾ ਚਿਰ ਜ਼ੁਬਾਨ ਦੇ ਖਾਣ ਪੀਣ ਦੇ ਰਸ ਘਟਦੇ ਨਹੀਂ, ਉਤਨਾ ਸਮਾਂ ਇਹਨੂੰ ਨਾਮ ਰਸ ਆ ਜਾਏ ਇਹਦੀ ਸੰਭਾਵਨਾ ਨਹੀਂ ਹੈ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਇਹਨਾਂ ਬਾਹਰਲੇ ਖਾਣ ਪੀਣ ਦੇ ਰਸਾਂ ਨੇ ਤੈਨੂੰ ਕਦੀ ਤ੍ਰਿਪਤ ਨਹੀਂ ਕਰਨਾ। ਪਿਆਸ ਨਾ ਜਾਏ ਹੋਰਤ ਕਿਤੈ, ਹੋਰ ਕਿਸੇ ਤਰੀਕੇ ਨਾਲ ਵੀ ਤੇਰੀ ਕਦੀ ਪਿਆਸ ਨਹੀਂ ਬੁਝੇਗੀ। ਜਿਚਰ, ਜਿਚਰ ਦਾ ਅਰਥ ਹੈ ਜਿੰਨਾ ਚਿਰ ਹਰ ਰਸ ਪੱਲੇ ਨਾ ਪਾਏ। ਇਹਦਾ ਮਤਲਬ ਵੀ ਜਿਹੜਾ ਨਾਮ ਦਾ ਰਸ ਗੁਰੂ ਸਾਹਿਬ ਨੇ ਕਿਹਾ ਉਹ ਬੰਦੇ ਦੀ ਰਸਨਾ ਦੇ ਨਾਲ ਵੀ ਸੰਬੰਧਿਤ ਹੈ, ਇੱਕ ਰਸਾਇਣ ਵਰਗਾ। ਜਿਵੇਂ ਆਪਾਂ ਸ਼ਰਬਤ ਪੀਨੇ ਆ, ਪਾਣੀ ਪੀਨੇ ਆ, ਦੁੱਧ ਪੀਤਾ ਜਾਂਦਾ, ਫਰਕ ਇਹਨਾਂ ਇਹ ਦੁੱਧ ਸ਼ਰਬਤ ਤੇ ਪਾਣੀ ਦਿਸਣ ਵਿੱਚ ਆਉਂਦੇ ਨੇ, ਤੇ ਜਿਹੜਾ ਸ਼ਬਦ ਦਾ ਨਾਮ ਦਾ ਅੰਮ੍ਰਿਤ ਰਸ ਹੈ ਉਹ ਰਸਨਾ ਪੀਂਦੀ ਬਿਲਕੁਲ ਇਹਨਾਂ ਰਸਾਂ ਵਾਂਗੂ ਹੈ, ਪਰ ਉਹ ਹੱਥ ਵਿੱਚ ਫੜੇ ਨਹੀਂ ਜਾ ਸਕਦੇ, ਸੂਖਸ਼ਮ ਨੇ, ਦਿਸਣ ਵਾਲੇ ਨਹੀਂ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਉਸ ਬੰਦੇ ਦਾ ਖਾਣਾ ਪੀਣਾ ਆਪਣੇ ਆਪ ਸੰਜਮ ਵਿੱਚ ਆ ਜਾਏਗਾ ਜਿਹਦੀ ਰਸਨਾ ਦੇ ਉੱਤੇ ਨਾਮ ਦੀ ਬੂੰਦ ਟਿਕ ਗਈ, ਆਪਣੇ ਆਪ ਉਹਨੇ ਕੰਟਰੋਲ ਕਰ ਦੇਣਾ। ਕਿਉਂਕਿ ਜਿਹੜੇ ਸਰੀਰ ਦੀਆਂ ਲੋੜਾਂ ਸਨ, ਰਸ ਸਨ, ਉਹਨੂੰ ਨਾਮ ਵਿੱਚੋਂ ਮਿਲਣ ਲੱਗ ਪਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਇਹ ਹਰੀ ਦੇ ਨਾਮ ਦਾ ਜਿਹੜਾ ਬੰਦੇ ਦੇ ਸਰੀਰ ਵਿੱਚ ਰਸ ਹੈ, ਮਨ ਦੇ ਅੰਦਰ ਰਸ ਹੈ, ਇਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਸਕਦਾ, ਗੁਰ ਪ੍ਰਸਾਦ ਦੁਆਰਾ ਮਿਲ ਸਕਦਾ, ਗੁਰੂ ਦੀ ਰਹਿਮਤ ਦੁਆਰਾ ਇਹਦੀ ਪ੍ਰਾਪਤੀ ਹੁੰਦੀ ਹੈ। ਜਦੋਂ ਇਹ ਮਨ ਵਿੱਚ ਵਸ ਗਿਆ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹ ਹਰ ਰਸ ਕਰਮੀ ਪਾਈਐ, ਸਤਿਗੁਰੂ ਮਿਲਿਆ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ। ਉਸ ਬੰਦੇ ਨੂੰ ਆਪੇ ਭੁੱਲ ਜਾਣਗੇ। ਵੈਸੇ ਆਮ ਤੌਰ ਤੇ ਵਰਤ ਰੱਖਿਆ ਜਾਂਦਾ, ਖਾਣ ਪੀਣ ਬੰਦ ਕੀਤਾ ਜਾਂਦਾ, ਉਹ ਤਰੀਕਾ ਹੈ ਕਿ ਉਹਦੇ ਦੋ ਤਰੀਕੇ ਨੇ, ਸਰੀਰ ਦਾ ਖਾਣਾ ਪੀਣਾ ਬੰਦ ਕਰਨਾ, ਵਰਤ ਰੱਖਣਾ, ਇੱਕ ਤੇ ਹਕੀਮੀ ਤਰੀਕਾ ਹੈ ਕਿ ਇਹਦੇ ਨਾਲ ਸਰੀਰ ਦੇ ਰੋਗ ਦੂਰ ਹੁੰਦੇ ਨੇ ਭੁੱਖ ਸਹਿਣ ਕਰਨ ਦੇ ਨਾਲ। ਦੂਜਾ ਇਹਨੂੰ ਧਾਰਮਿਕ ਦੁਨੀਆ ਵਿੱਚ ਵਰਤਿਆ ਜਾਂਦਾ ਹੈ ਕਿ ਜੇ ਬੰਦਾ ਖਾਣ ਪੀਣ ਤੇ ਸੰਕੋਚ ਕਰੇਗਾ ਤੇ ਉਹਦੇ ਅੰਦਰ ਉਹ ਨਾਮ ਦਾ ਰਸ ਆਉਣ ਦੀ ਸੰਭਾਵਨਾ ਵੱਧ ਜਾਏਗੀ, ਉਹਦੀ ਜੀਵਨ ਦੀ ਸ਼ਕਤੀ ਇਹਨਾਂ ਬਾਹਰਲੇ ਰਸਾਂ ਵਿੱਚ ਗੁਆਚੇਗੀ ਨਹੀਂ। ਜਿੱਦਣ ਅੰਦਰ ਰਸ ਆਇਆ, ਉਦਣ ਪਤਾ ਲੱਗਾ ਕਿ ਧਰਮ ਕੇਵਲ ਜਿਹੜਾ ਗੁਰਬਾਣੀ ਹੈ, ਨਾਮ ਹੈ, ਕੇਵਲ ਉਦਾਸੀ ਨਹੀਂ। ਜਿਵੇਂ ਆਮ ਤੌਰ ਤੇ ਲੱਗਦਾ ਦੋ ਹਿੱਸੇ ਨੇ ਧਰਮ ਦੇ, ਇੱਕ ਪਹਿਲਾ ਹੈ ਜਿਹਨੂੰ ਕਹਿੰਦੇ ਨੇ ਮਰਿਆਦਾ, ਪਰੰਪਰਾ, ਜਾਂ ਰੀਤ ਹੈ ਧਰਮ ਦੀ। ਜਿਵੇਂ ਇੱਕ ਧਾਰਮਿਕ ਬੰਦਾ ਜਦੋਂ ਧਰਮ ਵਿੱਚ ਦਾਖਲ ਹੁੰਦਾ ਹੈ, ਬਹੁਤੇ ਲੋਕ ਤਾਂ ਧਰਮ ਤੋਂ ਇਸੇ ਕਰਕੇ ਡਰਦੇ ਨੇ ਕਿ ਇਹ ਸਾਡੇ ਜੀਵਨ ਦੇ ਸਾਰੇ ਰਸ ਖੋਹ ਲਏਗਾ, ਇਹਦੇ ਵਿੱਚ ਪਾਬੰਦੀਆਂ ਹੀ ਪਾਬੰਦੀਆਂ ਨੇ। ਇਹ ਆਮ ਤੌਰ ਤੇ ਸਾਡੀ ਮਨੌਤ ਹੈ ਕਿ ਜੇ ਤੁਸੀਂ ਗੁਰੂ ਵਾਲੇ ਬਣੇ, ਗੁਰਬਾਣੀ ਪੜ੍ਹੀ, ਗੁਰੂ ਦੀ ਗੱਲ ਮੰਨ ਲਈ ਤੇ ਉਹਦੇ ਨਾਲ ਕੀ ਵਾਪਰੇਗਾ ਕਿ ਤੁਹਾਡੇ ਸਰੀਰ ਦੇ ਜਿਹੜੇ ਰਸ ਨੇ ਉਹ ਸਾਰੇ ਉਹਨਾਂ ਤੇ ਪਾਬੰਦੀ ਲਾ ਦੇਣੀ, ਉਹਨਾਂ ਨੇ ਬੰਦ ਕਰ ਦੇਣੇ। ਇਸ ਕਰਕੇ ਧਾਰਮਿਕ ਬੰਦਾ ਜਿਹੜਾ ਹੈ ਇਸ ਦੁਨੀਆਂ ਵੱਲ ਆਉਣ ਨੂੰ ਇੰਨੀ ਜਲਦੀ ਮਨੁੱਖ ਤਿਆਰ ਨਹੀਂ ਹੁੰਦਾ, ਜਾਂ ਧਰਮ ਵੱਲ ਤੁਰਦਾ ਵੀ ਹੈ ਤੇ ਉਹ ਨੀਮ ਧਾਰਮਿਕ ਬਣ ਕੇ ਰਹਿਣਾ ਚਾਹੁੰਦਾ। ਨੀਮ ਧਾਰਮਿਕ ਦਾ ਮਤਲਬ ਕੇਵਲ ਰੀਤੀ ਰਿਵਾਜ ਦਾ ਧਾਰਮਿਕ, ਉਹ ਧਰਮ ਦੀ ਕਮਾਈ ਨਹੀਂ ਕਰਦਾ, ਉਹ ਸ਼ਬਦ ਦੀ ਕਮਾਈ ਨਹੀਂ ਕਰਦਾ। ਉਹਦੇ ਪਿੱਛੇ ਡਰ ਕੀ ਹੈ ਕਿ ਬੰਦੇ ਨੂੰ ਇਹ ਖਤਰਾ ਹੈ ਕਿ ਉਹ ਜਿਹੜੇ ਵੇਖਣ ਦੇ, ਖਾਣ ਦੇ, ਸੁਣਨ ਦੇ, ਪਹਿਨਣ ਦੇ, ਜਿੰਨੇ ਬੰਦੇ ਦੇ ਸਰੀਰ ਦੇ ਰਸ ਨੇ ਇਹਨਾਂ ਨੂੰ ਖੋ ਲਏਗਾ। ਇਹ ਗੱਲ ਸੱਚੀ ਹੈ, ਇਹਨੂੰ ਸਿਆਣਿਆਂ ਨੇ ਇਸ ਤਰ੍ਹਾਂ ਵੰਡਿਆ ਹੈ। ਉਹ ਕਹਿੰਦੇ ਜਦੋਂ ਤੁਸੀਂ ਇਸ ਪਰਮਾਰਥ ਦੇ ਰਾਹ ਵੱਲ ਜਾਓਗੇ, ਇਹਦੀ ਆਰੰਭਤਾ ਬਿਲਕੁਲ ਅਲੂਣੀ ਤੇ ਫਿੱਕੀ ਹੋਵੇਗੀ, ਆਰੰਭ ਵਿੱਚ ਕੋਈ ਰਸ ਨਹੀਂ ਹੈ, ਉੱਥੇ ਤੇ ਸੰਘਰਸ਼ ਹੀ ਸੰਘਰਸ਼ ਹੈ ਸਿਰਫ, ਪਹਿਲਾਂ ਇੱਥੇ ਕੁਝ ਵੀ ਮਿਲਦਾ ਨਹੀਂ। ਇਹਦਾ ਪਹਿਲਾ ਹਿੱਸਾ ਧਰਮ ਦਾ ਬਿਲਕੁਲ ਫਿੱਕਾ ਹੈ, ਫਿੱਕਾਪਣ ਹੈ, ਅਲੂਣਾ ਹੈ, ਇਹਦੇ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ, ਕੋਈ ਰਸ ਨਹੀਂ ਉਹਨੂੰ ਆਉਂਦਾ। ਪਰ ਜਦੋਂ ਬੰਦਾ ਪੂਰੀ ਤਰ੍ਹਾਂ ਪਹਿਲੇ ਅੱਧੇ ਹਿੱਸੇ ਨੂੰ ਪਾਰ ਕਰਕੇ ਅੱਗੇ ਲੰਘਦਾ ਹੈ ਤੇ ਪੈਰ ਧਰਦਿਆਂ ਸਾਰ ਗੁਰਬਾਣੀ ਅਨੁਸਾਰ ਇੱਕ ਐਸੇ ਰਸ ਦਾ ਉਹਨੂੰ ਝਲਕਾ ਮਿਲਦਾ ਹੈ ਕਿ ਦੁਨੀਆਂ ਦੇ ਰਸ ਉਹਦੇ ਅੱਗੇ ਮਿੱਟੀ ਹੋ ਜਾਂਦੇ ਨੇ, ਛੋਟੇ ਰਹਿ ਜਾਂਦੇ ਨੇ। ਪਰ ਤਾਂ ਮਿਲੇਗਾ ਜੇ ਪਹਿਲੇ ਬੇਰਸੇ ਜੀਵਨ ਨੂੰ ਪਾਰ ਕਰੇਗਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਗੁਰੂ ਨਾਨਕ ਨੇ ਰੇਤ ਤੇ ਅੱਕ ਖਾਧੇ। ਤੁਸੀਂ ਇੱਕ ਪੌੜੀ ਸੁਣੀ ਹੋਵੇਗੀ, ਉਸ ਪੌੜੀ ਦੇ ਵਿੱਚ ਇਹ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਸਿੱਖਾਂ ਨੂੰ ਨਾਮ ਜਪਣ ਦੀ ਤਰੀਕਾ ਦੱਸਿਆ, ਜੁਗਤ ਦੱਸੀ, ਤੇ ਉਹ ਆਹਾਰ ਕਾਹਦਾ ਕਰਦੇ ਸੀ, ਖਾਂਦੇ ਕੀ ਸਨ, ਤੇ ਉਹ ਪੰਕਤੀ ਆਉਂਦੀ ਹੈ ਕਿ ਗੁਰੂ ਬਾਬਾ ਜੀ ਨੇ ਰੇਤ ਖਾਧੀ ਤੇ ਅੱਕ ਖਾਧਾ। ਅੱਕ ਬੜਾ ਹੀ ਕੌੜਾ ਹੈ, ਤੁਸੀਂ ਜਾਣਦੇ ਹੋ, ਅੱਕ ਬਹੁਤ ਕੌੜਾ ਹੈ, ਤੇ ਰੇਤ ਦਾ ਫੱਕਾ ਜੇ ਬੰਦਾ ਮਾਰ ਲੈ ਸਾਰਾ ਦਿਨ ਉਹਦਾ ਮੂੰਹ ਕਿਰਕਰਾ ਰਹਿੰਦਾ, ਬਾਅਦ ਵਿੱਚ ਉਹਨੂੰ ਕੁਛ ਖਾਣ ਦਾ ਸਵਾਦ ਵੀ ਨਹੀਂ ਆਉਂਦਾ। ਇਹ ਦੋ ਲਫ਼ਜ਼ ਵਰਤੇ ਨੇ, ਰੇਤ ਤੇ ਅੱਕ ਸ਼ਬਦ ਹੈ, ਰੇਤ ਅੱਕ ਆਹਾਰ ਕਰ, ਤੇ ਇੱਕ ਅੱਗੇ ਗੱਲ ਕਹੀਏ, ਕਹਿੰਦੇ ਰੋੜਾਂ ਕੀ ਗੁਰ ਕਰੀ ਵਿਛਾਈ। ਵਿਛਾਈ ਕਹਿੰਦੇ ਨੇ ਆਪਾਂ ਬਹਿਣ ਲੱਗਿਆਂ ਥੱਲੇ ਜਿਹੜਾ ਮੰਜਾ ਡਾਉਨੇ ਆ ਜਾਂ ਥੱਲੇ ਕੱਪੜਾ ਵਿਛਾਈਦਾ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉੱਥੇ ਤੁਲਾਈ ਨਹੀਂ ਵਿਛਾਈ, ਫੁੱਲ ਨਹੀਂ ਵਿਛਾਏ, ਕੁਝ ਵੀ ਉੱਥੇ ਸੁਖਦਾਈ ਨਹੀਂ ਵਿਛਾਇਆ। ਜਿੱਥੇ ਉਹ ਬੈਠੇ ਉੱਥੇ ਰੋੜ ਵਿਛੇ ਹੋਏ ਸਨ, ਰੋੜ ਰੱਖ ਕੇ ਉੱਤੇ ਬਹਿ ਗਏ, ਚੁੱਭਦੇ ਨੇ। ਹੁਣ ਇਹ ਤਿੰਨੇ ਚੀਜ਼ਾਂ ਪ੍ਰਤੀਕ ਨੇ, ਧਿਆਨ ਦੇਣਾ। ਇਸ਼ਾਰਾ ਕੀਤਾ ਗਿਆ ਕਿ ਗੁਰੂ ਨੇ ਸਿੱਖ ਨੂੰ ਕਰਕੇ ਦਿਖਾਉਣਾ ਵੀ ਸਿੱਖੀ ਕਿਵੇਂ ਕਮਾਈ ਦੀ। ਗੁਰੂ ਤਾਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਸਨ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ਬਦ ਗੁਰੂ ਹੈ। ਇਹ ਨਹੀਂ ਕਿ ਹੁਣ ਹੋਰ ਸਿਸਟਮ ਹੈ ਤੇ ਗੁਰੂ ਨਾਨਕ ਦੇ ਵਕਤ ਸਿਸਟਮ ਵੱਖਰਾ ਸੀ, ਨਹੀਂ, ਉਦੋਂ ਵੀ ਸ਼ਬਦ ਗੁਰੂ ਸੀ। ਵਿੱਚ 10 ਸਰੀਰ ਕਿਉਂ ਆਏ, 240 ਸਾਲ ਸਰੀਰਾਂ ਵਿੱਚ ਕਿਉਂ ਗੁਰੂ ਨੇ ਨਿਵਾਸ ਕੀਤਾ? ਉਹਦਾ ਕਾਰਨ ਸੀ ਵੀ ਸਾਨੂੰ ਉਹਨਾਂ ਨੇ ਇਹ ਸਾਰੀ ਪ੍ਰਕਿਰਿਆ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀਵਨ ਜੁਗਤ ਲਿਖੀ ਹੋਈ ਹੈ, ਇਹਨੂੰ ਕਰਕੇ ਵਿਖਾਉਣਾ ਸੀ ਵੀ ਕਿਵੇਂ ਕਰੀਦਾ ਹੈ। ਨਹੀਂ ਤੇ ਗੁਰੂ ਨੂੰ ਤੇ ਕਰਨ ਦੀ ਲੋੜ ਹੀ ਨਹੀਂ, ਨਾ ਨਾਮ ਜਪਣ ਦੀ, ਨਾ ਪਰੰਪਰਾਵਾਂ ਨਿਭਾਉਣ ਦੀ, ਨਾ ਤਪ ਕਰਨ ਦੀ, ਨਾ ਜਪ ਕਰਨ ਦੀ। ਉੱਥੇ ਪਹਿਲਾਂ ਹੀ ਜਿਹੜਾ ਹੈ ਹੀ ਗੁਰ ਪਰਮੇਸ਼ਰ ਏਕੋ ਜਾਣ, ਰੱਬ ਨੇ ਆਪਣੇ ਆਪ ਨੂੰ ਕੀ ਪਾਉਣਾ ਹੁੰਦਾ ਹੈ, ਉਹ ਤੇ ਪਹਿਲਾਂ ਹੀ ਪਹੁੰਚਿਆ। ਪਰ ਕੀਤਾ ਸਭ ਕੁਝ, ਕਰ ਕਰਕੇ ਵਿਖਾਇਆ। सब कुछ कर करके क्यों विखाया कि सानू करन दी जाच दसनी सी कि तुसा केवल गुरबाणी नू पढ़ना नहीं कला मथा नहीं टेकना गुरबाणी दे विच जेड़े उपदेश दिते गए ने उन्हां नू जिंदगी दे विच ढाल के ज्यौना किवें है ज्यों के दिखाया। इस करके कई घटनावां गुरुआं दे जीवन दियां ऐसियां ने जेड़ियां आम मनुख वर्गियां ने ते मनुख सोचदा है भी ये गुरु दे नाल संबंधित साखी है नहीं क्योंकि गुरु इस तरह किवें कर सकदे ने जिवें ए होया। तां सतगुरु ने अपने जीवन दे दौरान करके दिखाया ते भाई गुरदास जी कहिंदे उन्होंने जदों अपने सिखां नूं जाच सिखाउणी सी धर्म दी ते उन्होंने रेत खाधी अग खाधा ते धरती दे उत्ते रोड़े विछा के बैठ गया भी इस तरह नाम जपीदा। हुण ए एक इशारा कीता गया गुरु साहिब ने रेत खाधी नहीं वैसे ध्यान देना जिहड़ी बाहरली रेत नहीं खाधी ना अक तोड़ के खादा ते ना जमीन ते बटे बिछाए सन सिर्फ उथे दसण दा कारण ए सी कि धार्मिक मनुख जदों परमात्मा दे दर वल तुरेगा ते आरंभ विच उहदा मुंह इस तरह हो जाएगा जिवें बंदे ने रेत खादी हुई है क्योंकि एक पासे संसार दे रस ने आले दुआले दे लोक उहनां नूं भोग रहे ने ते गुरु ने उहनां नूं जिहड़ा रोक दिता है रेत बन गई। अमृत वेला है गुरु ने क्या उठ के बैठ सोना नहीं ते नाल दे कमरे दे विच जेड़ा साथी ओ सुता पिया रजाई लैके तुलाई लैके एक जागदा है पासे पलटदा है गोडे दुखदे ने शरीर तंग हुंदा है हुण ओह कहेगा हुण ओह दसेगा भी इह ते बड़ा औखा कम है बहना ही औखा है। अमृत वेले जाग के बहना ते शब्द दा अभ्यास करना इन्ना औखा है जिवें रोड़ां दे उत्ते बंदा बैठा है। तुसी पहला पहला बवोगे कई तां सज्जन इत्थे भी आके भावे शरीर ठीक होवे ओह कहिंदे ने कुर्सियां पईआं ने किते गुरुद्वारे दे अंदर क्यों कदी चौंकड़ा 5 मिंट मार के वेखे ही नहीं ते जे किते 5 मिंट बहना पै जाए ते कपड़े ही इस तरह दे पा के आ गया सी जिन्हां नाल बैठे ही ना जावे वस्त्र ही इस तरह दे पा लै किवें बवेगा आदमी गुरु दे कोल। गुरु दे कोल आउणा ते गुरु वाले कपड़े पा के आउणे चाहीदे ने। इस करके असीं इह काम कदी करके नहीं देखिया कदी बैठे नहीं ते जिहड़े बंदे ने कदी चौंकड़ा ही नहीं मारिया 2 मिंट भी 5 मिंट ते उह जदों पहले दिन बहेगा शरीर उहदा लत्तां उहदियां दर्द होणगियां क्योंकि शरीर एक इस तरह की चीज है जे इहदे अंदर सुरत जिहड़ी है ਉਹ ਨੀਅਤ ਧਾਰ ਕੇ ਜਿਹੜੇ ਕੰਮ ਨੂੰ ਕਰਦੀ ਏ ਫਿਰ ਤੇ ਸਰੀਰ ਨਹੀਂ ਥੱਕੇਗਾ ਤੇ ਜਦੋਂ ਅੰਦਰੋਂ ਨੀਅਤ ਕਮਜ਼ੋਰ ਹੋ ਜਾਏ ਉਹ ਪਹਿਲਾਂ ਹੀ ਸੋਚ ਲੈਂਦਾ ਮੈਂ ਥੱਕ ਜਾਣਾ ਮੈਨੂੰ ਨੀਂਦ ਆ ਜਾਣੀ ਏ ਉਹਦਾ ਪ੍ਰਭਾਵ ਫਿਰ ਸਰੀਰ ਤੇ ਪੈਂਦਾ ਹੈ ਸਾਰੀਆਂ ਦਰਦਾਂ ਮਨ ਵਿੱਚੋਂ ਨਿਕਲਦੀਆਂ ਨੇ ਸਰੀਰ ਦੀ ਕੋਈ ਦਰਦ ਨਹੀਂ ਹੈ। ਤਾਂ ਜਿਹੜਾ ਸਰੀਰ ਦੇ ਉਲਟ ਕਰਨਾ ਹੈ ਸਰੀਰ ਇਹ ਚਾਹੁੰਦਾ ਹੈ ਪਰ ਉਸ ਹਰੀ ਰਸ ਨੂੰ ਪਾਉਣਾ ਹੈ। ਇੱਕ ਇੱਥੇ ਇਹ ਵੀ ਸਵਾਲ ਹੁੰਦਾ ਵੀ ਇਹ ਤਸ਼ੱਦਦ ਕਾਹਦੇ ਵਾਸਤੇ ਹੋ ਰਿਹਾ ਤਸ਼ੱਦਦ ਦੇ ਅਰਥ ਲੋਕ ਧਰਮ ਨੂੰ ਤਸੀਹਾ ਸਮਝਦੇ ਨੇ ਯਾਨੀ ਕਿ ਤਪੱਸਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤਪ ਦਾ ਜ਼ਿਕਰ ਆਇਆ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਤਪ ਦੀ ਵਿਆਖਿਆ ਕੀਤੀ ਗਈ ਪਰ ਉਹ ਹੋਰ ਤਰ੍ਹਾਂ ਦਾ ਹੈ। ਜੇਠ ਦੇ ਦਿਨਾਂ ਵਿੱਚ ਧੂਣੀ ਲਾਉਣੀ ਅਜੇ ਵੀ ਮਿਲਣਗੇ 4 ਧੂਣੀਆਂ ਬਾਲ ਕੇ ਵਿੱਚ ਬਹਿੰਦੇ ਨੇ ਉਹਨੂੰ ਕਹਿੰਦੇ ਤਪੱਸਿਆ। ਸਰੀਰ ਨੂੰ ਤਪਾਉਣਾ ਜੇਠ ਦੀ ਲੋਹ ਦੇ ਅੰਦਰ ਤੇ ਜਿੱਦਣ ਪੋਹ ਦੀ ਬਰਫ਼ ਪੈਂਦੀ ਏ ਤੇ ਪਾਣੀ ਦੇ ਵਿੱਚ ਖਲੋ ਕੇ ਜਪਣਾ ਇਹਨੂੰ ਕਹਿੰਦੇ ਸਰੀਰ ਦੀ ਤਪੱਸਿਆ। ਪਰ ਗੁਰੂ ਸਾਹਿਬ ਨੇ ਜਿਹੜੀ ਸਿੱਖ ਨੂੰ ਤਪੱਸਿਆ ਦਿੱਤੀ ਏ ਉਹ ਤਪੱਸਿਆ ਕਿਸ ਤਰ੍ਹਾਂ ਦੀ ਏ ਉਹਦੇ ਅਰਥ ਨੇ ਵੀ ਤੇਰਾ ਸਰੀਰ ਗਲਤ ਲੀਹਾਂ ਤੇ ਜਾ ਕੇ ਇਹਦੀਆਂ ਆਦਤਾਂ ਖਰਾਬ ਹੋ ਗਈਆਂ ਨੇ ਇਹਨੂੰ ਥੋੜਾ ਥੋੜਾ ਸੋਧ ਕੇ ਰੱਖ। ਤੂੰ ਸਾਰਾ ਦਿਨ ਇਹਦੇ ਤੂੰ ਪੁੱਛਦਾ ਰਹਿੰਦਾ ਤੈਨੂੰ ਹੁਣ ਕੀ ਖਵਾਵਾਂ ਤੈਨੂੰ ਹੁਣ ਥੱਕ ਤੇ ਨਹੀਂ ਗਿਆ ਕਿਤੇ ਬਹੁਤ ਦੇਰ ਹੋ ਗਈ ਜੀ ਬੈਠਿਆਂ ਨੂੰ ਹੁਣ ਚੱਲ ਤੈਨੂੰ ਬਾਹਰ ਲੈ ਚੱਲਾਂ। ਤਾਂ ਜਦੋਂ ਬੰਦਾ ਸਰੀਰ ਨੂੰ ਪੁੱਛ ਕੇ ਤੁਰੇਗਾ ਇਹਦਾ ਮਤਲਬ ਸਾਫ਼ ਹੈ ਉਹ ਗੁਰੂ ਦੀ ਗੱਲ ਨਹੀਂ ਮੰਨ ਸਕੇਗਾ। क्योंकि शरीर ने तो यह तो घोड़े की तरह है। तीन तरह के लोग इस धरती से मने गए ने, तीन तरह के जेड़े कुछ लोग ने वह केवल अपने शरीर ले जाते ने, कुछ लोग ने जेड़े समाज वास्ते जाते ने, ते कुछ विरले लोग ने जेड़े बंदा अपनी आत्मा वास्ते अपने जीवन के उधार वास्ते जाता है। यह तीन तरह के शरीरधारी बंदा शरीर नाल मोह करन वाला धर्म कमावे बड़ी मुश्किल गल है, क्योंकि शरीर ने मनना ही नहीं। इस करके सिखी का तप है कि शरीर भावे नींद चाहता है, जिनी ओनू चाहिए सी ओनी नींद देण तों बाद ओनू इनकार कर देना भी तेरी खुराक पूरी हो गई है, हुण इहदे तों अगे बीमारी है तेनू सौण दी, कुदरत वाली नींद नहीं है, हुण तेनू नींद नहीं मिलेगी। सिखी का तप है शरीर नू जिनी खुराक चाहीदी है जां जिहड़ी मनुखां वाली खुराक है ਉਹ ਸਿੱਖ ਆਪਣੇ ਸਰੀਰ ਨੂੰ ਜ਼ਰੂਰ ਦਿੰਦਾ ਹੈ, ਪਰ ਜਦੋਂ ਹੁਣ ਸਰੀਰ ਨੂੰ ਲੋੜ ਨਹੀਂ ਖੁਰਾਕ ਦੀ ਇਹਦੀ ਪੂਰੀ ਹੋ ਗਈ, ਉਹਦੇ ਤੋਂ ਅੱਗੇ ਮੂੰਹ ਵਿੱਚੋਂ ਪਾਣੀ ਵਗਦਾ ਹੈ, ਸਿੱਖ ਇਨਕਾਰ ਕਰਦਾ ਹੈਗਾ ਨਹੀਂ ਹੁਣ ਮੈਂ ਤੈਨੂੰ ਹੋਰ ਖੁਰਾਕ ਨਹੀਂ ਦਿਆਂਗਾ। ਸਿੱਖੀ ਦੀ ਰਹਿਤ ਮਰਿਆਦਾ ਇਹ ਹੈ, ਹਰ ਇੱਕ ਚੀਜ਼ ਨੂੰ ਉਹ ਗੁਰੂ ਦੇ ਦੱਸੇ ਹੁਕਮ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੁੰਦਾ। ਤੇ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ ਕਿ ਰੇਤ ਦਾ ਫੱਕਾ ਮਾਰਨ ਦੀ ਗੱਲ ਕੀਤੀ ਗਈ ਧਰਮ ਦੇ ਮਾਰਗ ਤੇ, ਉਹਦਾ ਅਰਥ ਸੀ ਗੁਰੂ ਨੇ ਜੋ ਕੁਝ ਕਿਹਾ ਹੈ ਬੜਾ ਕੌੜਾ, ਇਹਨੂੰ ਪਾਰ ਕਰ ਜਾ, ਜਿੱਦਣ ਹੱਦ ਨੂੰ ਤੋੜ ਗਿਓ ਇਹਦੇ ਅਗਲੇ ਪਾਸੇ ਫਿਰ ਅੰਮ੍ਰਿਤ ਹੈ, ਇਹਦੇ ਅਗਲੇ ਪਾਸੇ ਖੁਮਾਰੀ ਹੈ, ਇਹਦੇ ਅਗਲੇ ਪਾਸੇ ਨਸ਼ਾ ਹੈ। ਜਿਹਨੇ ਉਹ ਪੀ ਲਿਆ ਮੁੜ ਕੇ ਨਹੀਂ ਲੈਂਦਾ ਫਿਰ। ਇਸ ਲਈ ਪਹਿਲਾ ਹਿੱਸਾ ਜਿਹਨੂੰ ਕਹਿੰਦੇ ਨੇ ਰੇਤ ਅੱਕ ਕੌੜਾ ਹੈ ਬਹੁਤ, ਧਰਮ ਦਾ ਪਹਿਲਾ ਹਿੱਸਾ ਬਾਣੀ ਪੜ੍ਹਨੀ। ਪਰ ਜਿਹਨੇ ਇੱਥੇ ਕੁਰਬਾਨੀ ਕਰ ਦਿੱਤੀ ਆਪਣੇ ਮਨ ਨੂੰ ਪਾਸੇ ਕਰਕੇ ਪੂਰੀ ਤਰ੍ਹਾਂ ਕਰ ਗਿਆ, ਇੱਕ ਦਿਨ ਉਸ ਹੱਦ ਨੂੰ ਲੰਘ ਜਾਏਗਾ ਜਿੱਥੇ ਕੌੜਾਪਣ ਖਤਮ ਹੋ ਜਾਂਦਾ ਹੈ, ਜਿੱਥੋਂ ਅੰਮ੍ਰਿਤ ਦੀ ਸ਼ੁਰੂਆਤ ਹੁੰਦੀ, ਆਰੰਭਤਾ ਹੁੰਦੀ। ਪਰ ਬੰਦਾ ਇਹਨਾਂ ਨੂੰ ਪਾਰ ਕਰੇ ਰਸਤੇ ਵਿੱਚ ਬੜੇ ਘੁੰਮਣ ਘੇਰ ਨੇ, ਰਸਤੇ ਵਿੱਚ ਬੜੀਆਂ ਰੁਕਾਵਟਾਂ ਨੇ, ਇਸ ਕਰਕੇ ਅੱਗੇ ਬਹੁਤ ਵਿਰਲੇ ਲੋਕ ਲੰਘਦੇ ਨੇ, ਵਿੱਚ ਡੁੱਬਣ ਦੀ ਸੰਭਾਵਨਾ ਬਹੁਤ ਬਣੀ ਹੋਈ ਹੈ, ਉਹਦੇ ਵਿੱਚ ਟਿਕ ਜਾਏਗਾ ਮਨੁੱਖ, ਵਿੱਚ ਹੀ ਰਹਿ ਜਾਏਗਾ। ਤਾਂ ਭਾਈ ਗੁਰਦਾਸ ਜੀ ਨੇ ਇਸ ਦਸ਼ਾ ਦਾ ਜ਼ਿਕਰ ਕੀਤਾ, ਕਿਸੇ ਬੰਦੇ ਵਿੱਚ ਇੰਨੀ ਹਿੰਮਤ ਹੋਵੇ ਕਿ ਉਹ ਰੇਤ ਖਾਣ ਦੀ ਹਿੰਮਤ ਰੱਖਦਾ ਹੋਵੇ ਉਹ ਬੰਦਾ ਧਰਮ ਨੂੰ ਕਮਾ ਸਕੇਗਾ, ਕਿਸੇ ਵਿੱਚ ਇੰਨੀ ਹਿੰਮਤ ਹੋਵੇ ਉਹ ਅੱਕ ਨੂੰ ਚੱਬ ਜਾਏ ਉਹ ਆਦਮੀ ਧਰਮ ਨੂੰ ਕਮਾ ਸਕੇਗਾ। ਤੇ ਭਾਈ ਗੁਰਦਾਸ ਜੀ ਨੇ ਤੇ ਉਦਾਹਰਣਾਂ ਵੀ ਦਿੱਤੀਆਂ ਨੇ। ਵੈਸੇ ਹਰ ਇੱਕ ਗੱਲ ਵਿੱਚ ਬੰਦਾ ਸਖਤੀ ਵਰਤ ਲੈਂਦਾ, ਸਭ ਕੁਝ ਪਾਸੇ ਕਰ ਦਿੰਦਾ। ਉਹ ਕਹਿੰਦੇ ਤੇਰੇ ਨਾਲੋਂ ਤੇ ਚੋਰ ਵਿੱਚ ਹਿੰਮਤ ਚੰਗੀ ਹੈ, ਚੋਰ ਚੋਰੀ ਕਰਦਾ ਨਾ, ਚੋਰ ਵਿੱਚ ਤੇਰੇ ਤੋਂ ਹਿੰਮਤ ਜ਼ਿਆਦੇ ਹੈ। ਤੈਨੂੰ ਤੇ ਇੱਕ ਦਿਨ ਕਿਸੇ ਨੇ ਕੁਝ ਕਹਿ ਦਿੱਤਾ, ਇੱਜ਼ਤ ਸਤਿਕਾਰ ਨਾ ਕੀਤੀ, ਤੇ ਉਸੇ ਵੇਲੇ ਗੱਲ ਆਉਂਦੀ ਮਨ ਵਿੱਚ ਕੀ ਫਾਇਦਾ ਹੈ ਬਾਣੀ ਪੜਨ ਦਾ, ਲੋਕ ਸਤਿਕਾਰ ਨਹੀਂ ਕਰਦੇ। ਇੱਕ ਦਿਨ ਘਾਟਾ ਪੈ ਗਿਆ ਤੇ ਦੂਜੇ ਦਿਨ ਹੋਰ ਕਿਤੇ ਨਹੀਂ, ਮਨ ਵਿੱਚ ਗੱਲ ਇਹ ਆਵੇਗੀ ਪਾਠ ਵੀ ਕਰਨਾ ਤੇ ਘਾਟਾ ਵੀ ਪਿਆ। ਉਹ ਕਹਿੰਦੇ ਨੇ ਚੋਰ ਵੱਲ ਵੇਖ ਕਿੰਨੀ ਕੁਰਬਾਨੀ ਉਹਦੇ ਵਿੱਚ, ਭਾਵੇਂ ਉਹਦਾ ਕੰਮ ਮਾੜਾ ਹੈ ਪਰ ਉਹਨੂੰ ਕਰਨ ਦੀ ਹਿੰਮਤ ਉਹਦੇ ਵਿੱਚ ਬੜੀ ਹੈ। ਉਹ ਚੋਰੀ ਕਰਦਾ ਹੈ, ਉਸ ਚੋਰੀ ਵਿੱਚ ਫੜਿਆ ਜਾਂਦਾ, ਲੋਕਾਂ ਦੇ ਸਾਹਮਣੇ ਕੁੱਟਿਆ ਜਾਂਦਾ, ਉਹਦੇ ਤੇ ਕੇਸ ਪੈਂਦੇ ਨੇ, ਤਰੀਕਾਂ ਪੈਂਦੀਆਂ ਨੇ, ਇਹ ਸਾਰਾ ਕੁਝ ਚੱਲਦਾ ਤੇ ਕਿਸੇ ਤਰ੍ਹਾਂ ਜਮਾਨਤ ਤੇ ਵਾਪਸ ਆ ਜਾਂਦਾ, ਪਿਛਲਾ ਕੇਸ ਅਜੇ ਪੂਰਾ ਨਹੀਂ ਹੋਇਆ ਹੁੰਦਾ ਤੇ ਅੱਗੋਂ ਫਿਰ ਚੋਰੀ ਕਰ ਲੈਂਦਾ, ਨਾ ਉਹਨੂੰ ਕੁੱਟਮਾਰ ਦੀ ਪਰਵਾਹ ਹੈ, ਨਾ ਤਰੀਕ ਦੀ ਪਰਵਾਹ ਹੈ, ਨਾ ਲੋਕਾਂ ਦੀ ਪਰਵਾਹ, ਹਿੰਮਤ ਹੈ ਉਸ ਬੰਦੇ ਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਤੂੰ ਲੇਬਲ ਤੇ ਧਰਮ ਦਾ ਲਾਈ ਫਿਰਨਾ, ਝਟਕਾ ਤੇ ਛੋਟਾ ਜਿਹਾ ਵੀ ਲੱਗਦਾ ਉਸੇ ਵੇਲੇ ਤੇਰੀ ਸ਼ਰਧਾ ਟੁੱਟ ਜਾਂਦੀ ਹੈ। ਚੋਰ ਤੋਂ ਸਿੱਖ ਲੈ ਕਿਵੇਂ ਧਰਮ ਕਮਾਈ ਦੇ, ਇੰਨੀ ਹਿੰਮਤ ਬਈ ਭਾਵੇਂ ਕਿੰਨੇ ਕੇਸ ਚੱਲਦੇ ਹੁਣ ਚੋਰੀ ਕਰਨੀ ਨਹੀਂ ਛੱਡਣੀ। ਤੇ ਬੰਦਾ ਜੇ ਇੰਨੀ ਹਿੰਮਤ ਰੱਖਦਾ ਹੋਵੇ ਨਾ ਚੋਰ ਦੀ, ਚੋਰ ਜਿੰਨੀ ਹਿੰਮਤ, ਚੋਰ ਵਾਲਾ ਕਰਮ ਨਹੀਂ ਕਰਨਾ, ਇਹ ਨਾ ਇਹਦੇ ਅਰਥ ਕੱਢਨੇ ਵੀ ਰਾਤ ਨੂੰ ਕਿਸੇ ਦੀ ਦੁਕਾਨ ਭੰਨ ਲੈਣੀ, ਇਹ ਸਿਰਫ ਉਦਾਹਰਣ ਦਿੱਤੀ ਜਾ ਰਹੀ ਹੈ। ਇਹਦੇ ਅਰਥ ਚੋਰੀ ਦੀ ਹਮਾਇਤ ਨਹੀਂ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਤਾ ਚੰਗਾ ਕਿਉਂ ਹੋਏ, ਚੋਰ ਦੇ ਕਰਮ ਦੀ ਸ਼ਲਾਘਾ ਨਹੀਂ ਇਹਦੇ ਵਿੱਚ, ਚੋਰ ਦੀ ਹਿੰਮਤ ਦੀ ਵਿੱਚੋਂ ਉਦਾਹਰਣ ਲਈ ਜਾ ਰਹੀ ਹੈ। ਕਮਾਉਣਾ ਧਰਮ ਹੈ, ਹਿੰਮਤ ਦੇ ਵਿੱਚ ਆਏ ਨਹੀਂ। ਬੰਦਾ ਤੇ ਇੱਕ ਸੱਪ ਨਹੀਂ ਮਾਰ ਸਕਦਾ ਰੱਬ ਦਾ ਤੇ ਕੰਮ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਏ ਕਿ ਰੱਬ ਦੇ ਰਾਹ ਤੇ ਹਿੰਮਤ ਇੰਨੀ ਚਾਹੀਦੀ ਏ ਜਿੰਨੀ ਇੱਕ ਸ਼ਿਕਾਰੀ ਦੇ ਵਿੱਚ ਸੱਪ ਤੇ ਸ਼ੇਰ ਦਾ ਸ਼ਿਕਾਰ ਕਰਨ ਲੱਗਿਆ ਹਿੰਮਤ ਹੁੰਦੀ ਹੈ। ਉਹਦੇ ਵਿੱਚ ਕੀ ਹੈ ਕਿ ਆਪਣਾ ਆਪ ਵੀ ਜਾ ਸਕਦਾ ਵਿੱਚ, ਸ਼ੇਰ ਦੇ ਨਾਲ ਸਾਹਮਣੇ ਖੜੇ ਹੋਣਾ। ਇਹ ਸਾਰੀਆਂ ਉਦਾਹਰਣਾਂ ਉਹਨਾਂ ਨੇ ਕਵਿਤਾ ਵਿੱਚ ਵਾਰਾਂ ਵਿੱਚ ਦਿੱਤੀਆਂ ਨੇ। ਜਿਸ ਰਾਹ ਤੇ ਤੂੰ ਤੁਰਿਆ, ਵੈਸੇ ਤਾਂ ਕਹਾਵਤ ਇਹ ਬਣਾਈ ਗਈ ਕਿ ਜਿੰਨੇ ਕਮਜ਼ੋਰ ਬੰਦੇ ਨੇ ਸਾਰੇ ਧਰਮ ਵਿੱਚ ਵਾੜ ਦਿਓ, ਜਿੰਨੇ ਕਮਜ਼ੋਰ ਨੇ ਧਰਮ ਵਿੱਚ ਵਾੜ ਦਿਓ ਸਾਰੇ, ਇੱਥੇ ਲਾ ਦਿਓ ਢੇਰ ਸਾਰੇ, ਜਿੰਨਾ ਫੇਲ ਹੋ ਗਿਆ ਸੌਦਾ ਸਾਰਾ ਕਬਾੜੀ ਖਾਨਾ ਇਕੱਠਾ ਕਰਕੇ ਰੱਖ ਦਿਓ। ਪਰ ਗੁਰੂ ਸਾਹਿਬ ਨੇ ਤੇ ਕਿਹਾ ਸੀ ਇੱਥੇ ਤੇ ਬਿਧੀ ਚੰਦ ਚਾਹੀਦਾ ਹੈ, ਜਿਹੜਾ ਹਨੇਰੀਆਂ ਰਾਤਾਂ ਦੇ ਵਿੱਚ ਕੁਝ ਕਰ ਸਕੇ, ਬੜੀ ਹਿੰਮਤ ਚਾਹੀਦੀ ਹੈ। ਇਸ ਕਰਕੇ ਇਹ ਕੋਈ ਪਰੰਪਰਾ ਇਸ ਤਰ੍ਹਾਂ ਦੀ ਹੈ ਨਹੀਂ ਸੀ, ਬੜੀ ਹਿੰਮਤ ਵਾਲੀ ਚੀਜ਼ ਸੀ। ਤੇ ਇੱਕ ਥਾਂ ਤੇ ਮੈਂ ਗੱਲ ਕਰ ਰਿਹਾ ਸੀ ਭਾਈ ਗੁਰਦਾਸ ਜੀ ਦੀ, ਉਹ ਕਹਿੰਦੇ ਨੇ ਚੋਰੀ ਚੋਰ ਨਾ ਪੱਲਰੈ, ਉਹ ਕਦੀ ਚੋਰੀ ਨਹੀਂ ਛੱਡਦਾ, ਜਿੰਨਾ ਮਰਜ਼ੀ ਉਹਨੂੰ ਕੁੱਟ ਮਾਰ ਪਵੇ, ਜੋ ਮਰਜ਼ੀ ਹੋਵੇ, ਉਹ ਨਹੀਂ ਤਿਆਗਦਾ, ਪਰਵਾਹ ਨਹੀਂ ਕਰਦਾ। ਜੁਆ ਖੇਡਣ ਵਾਲਾ ਕਦੀ ਜੁਆ ਨਹੀਂ ਤਿਆਗਦਾ, ਭਾਵੇਂ ਕੁਝ ਵੀ ਹੋ ਜਾਏ, ਉਹਦਾ ਘਰ ਵਿਕ ਜਾਏ। ਤੇ ਤੁਸੀਂ ਜਾਣਦੇ ਹੋ ਇਸ ਦੇਸ਼ ਦੇ ਅੰਦਰ ਬੜੇ ਵੱਡੇ ਧਾਰਮਿਕ ਬੰਦੇ ਸਨ ਜਿਨ੍ਹਾਂ ਨੇ ਜੁਆ ਖੇਡਿਆ, ਤੇ ਜੁਆ ਇਸ ਤਰ੍ਹਾਂ ਖੇਡਿਆ ਵੀ ਵਿੱਚ ਇਸਤਰੀ ਵੀ ਆਪਣੀ ਹਾਰ ਗਏ, ਪਰ ਜੁਆ ਖੇਡਣਾ ਨਹੀਂ ਛੱਡਿਆ। ਮਤਲਬ ਕੀ ਹੈ ਬਈ ਉਹ ਦਾਅ ਤੇ ਲਾ ਦਿੰਦਾ ਹੈ, ਅਖੀਰ ਤੱਕ ਦਾਅ ਤੇ ਲਾਉਂਦਾ ਹੈ, ਇੰਨੀ ਉਹਦੇ ਵਿੱਚ ਹਿੰਮਤ ਹੈ। ਇੰਨੀ ਹਿੰਮਤ ਧਾਰਮਿਕ ਬੰਦੇ ਵਿੱਚ ਹੋਵੇ ਤੇ ਤਾਂ ਉਹ ਬੇਰਸੀ ਦੁਨੀਆਂ ਦੀ ਨੂੰ ਪਾਰ ਕਰਕੇ ਰਸ ਤੱਕ ਜਾ ਸਕਦਾ। ਇੱਕ ਜੁਆਰੀ ਜੁਆ ਨਹੀਂ ਛੱਡਦਾ, ਇੱਕ ਵਿਕਾਰੀ ਵਿਕਾਰ ਨਹੀਂ ਛੱਡਦਾ, ਉਹਦੀ ਬਦਨਾਮੀ ਹੁੰਦੀ ਹੈ, ਸਾਰੀਆਂ ਉਦਾਹਰਣਾਂ ਦਿੱਤੀਆਂ ਗਈਆਂ ਨੇ। ਇੱਕ ਅਮਲੀ ਅਮਲ ਨਹੀਂ ਛੱਡਦਾ, ਭਾਵੇਂ ਉਹਦਾ ਘਰ ਘਾਟ ਵਿਕ ਜਾਂਦਾ ਹੈ। ਇੰਨੀ ਹਿੰਮਤ ਧਾਰਮਿਕ ਬੰਦੇ ਵਿੱਚ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਦੇ ਉਦਾਹਰਣ ਤਾਂ ਦਿੱਤੇ ਗਏ ਨੇ ਕਿ ਇਸ ਰਾਹ ਨੂੰ ਇੱਕ ਕੰਮ ਸਮਝ ਕੇ, ਇੱਕ ਕੁਰਬਾਨੀ ਸਮਝ ਕੇ, ਇਹਦੇ ਉੱਤੇ ਪੂਰੀ ਸ਼ਕਤੀ ਲਾ ਕੇ ਤੁਰਿਆ ਜਾਏ। ਇਹ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਿ ਕਦੀ ਅੰਨੋ ਦੀ, ਕਦੀ ਬੰਨੋ ਦੀ, ਕਦੀ ਪਰਬਤ ਵਾਲੀ ਰੰਨੋ ਦੀ, ਵਿੱਚ ਢੋਲ ਢਮੱਕਾ ਸਰਵਰ ਦਾ ਤੇ ਵਿੱਚ ਵਿੱਚ ਖਿਦਮਤ ਬਾਬੇ ਨਾਨਕ ਦੀ, ਸਾਰਾ ਇਕੱਠਾ ਹੀ ਕਰ ਦਿੱਤਾ। ਇੱਥੇ ਵੀ ਆਏ, ਪ੍ਰਸ਼ਾਦ ਵੀ ਕਰਾ ਦਿੱਤਾ, ਹੱਥ ਵੀ ਵਿਖਾ ਲਿਆ, ਨਗ ਵੀ ਪਾ ਲਏ, ਧਾਗੇ ਵਾਲਿਆਂ ਕੋਲ ਵੀ ਤੁਰ ਗਏ, ਸਾਰਾ ਰਲਾ ਦਿੱਤਾ, ਖਿਚੜੀ ਬਣਾ ਦਿੱਤੀ, ਸਾਰੇ ਕੁਝ ਦੀ ਇਕੱਠਾ ਕਰਤਾ ਸਭ। ਤਾਂ ਇਸ ਤਰ੍ਹਾਂ ਸਤਿਗੁਰੂ ਨੇ ਕਿਹਾ ਵੀ ਰੇਤ ਖਾਣੀ ਹੈ, ਰੇਤ ਅੱਕ ਕੌੜਾ ਹੈ ਕੁਝ। ਹਾਂ ਇੱਕ ਗੱਲ ਜ਼ਰੂਰ ਕਹੀ, ਇਸ ਕੌੜੇ ਨੂੰ ਹੱਸ ਕੇ ਖਾ ਲੈ, ਇਸ ਕੌੜੇ ਨੂੰ ਜੀਵਨ ਵਿੱਚ ਹੰਡਾ, ਜਿੱਦਣ ਤੂੰ ਇਹਨੂੰ ਖੁਸ਼ ਹੋ ਕੇ ਖਾ ਜਾਏਗਾ, ਇਸ ਕੌੜੇ ਫਲ ਦੇ ਵਿੱਚੋਂ ਮਿੱਠਾ ਪਾਸਾ ਸ਼ੁਰੂ ਹੋ ਜਾਏਗਾ। ਉਹਦਾ ਅੱਜ ਜ਼ਿਕਰ ਕੀਤਾ ਗਿਆ, ਅੰਮ੍ਰਿਤ ਜਿਹੜਾ ਹੈ। ਰੇਤ ਅੱਕ ਆਹਾਰ ਕਰ ਰੋੜਾਂ ਦੀ, ਕੀ ਗੁਰ ਕਰੀ ਵਿਛਾਈ। ਜਦੋਂ ਇਹ ਕਰ ਲਿਆ ਤੇ ਬਾਬਾ ਪਹਿੰਦਾ ਸੱਚਖੰਡ, ਇਹਦੇ ਤੋਂ ਅੱਗੇ ਸੱਚਖੰਡ ਆਉਂਦਾ ਹੈ। ਨੌ ਨਿਧ ਨਾਮ ਗਰੀਬੀ ਪਾਈ, ਤੇ ਜਿਨ੍ਹਾਂ ਨੂੰ ਇਹ ਰਸ ਆਇਆ, ਜਿਨ੍ਹਾਂ ਨੇ ਇਹ ਅੱਧਾ ਹਿੱਸਾ ਕੌੜਾ ਧਰਮ ਦਾ ਪਾਰ ਕਰ ਲਿਆ, ਉਹਨਾਂ ਨੂੰ ਫਿਰ ਅੱਗੇ ਰਸ ਦੀ ਦੁਨੀਆ ਸ਼ੁਰੂ ਹੋਈ। ਜਿਨ੍ਹਾਂ ਨੇ ਪੀ ਲਿਆ ਨਾ ਇੱਕ ਘੁੱਟ, ਇੰਨੀ ਖੁਮਾਰੀ ਵਿੱਚ ਚਲੇ ਗਏ, ਇੰਨੇ ਰਸ ਵਿੱਚ ਚਲੇ ਗਏ, ਕਿਆ ਬਾਹਰਲੀ ਸ਼ਰਾਬ ਉਹਨਾਂ ਵਾਸਤੇ ਕਮਜ਼ੋਰ ਪੈ ਗਈ, ਬਿਲਕੁਲ ਛੋਟੀ ਰਹਿ ਗਈ। ਗੁਰੂ ਸਾਹਿਬ ਨੇ ਇੱਕ ਸ਼ਬਦ ਵੀ ਕਿਹਾ ਕਿ ਭਰਥਰ ਨੂੰ ਮਿਲੇ ਸਨ, ਉਹ ਸਹਾਰਾ ਲੈਂਦੇ ਸੀ ਪੀਣ ਦਾ, ਸ਼ਰਾਬ ਪੀਂਦੇ ਸੀ। ਜੋਗੀਆਂ ਦੇ ਕਈ ਮਤ ਨੇ ਜਿਹੜੇ ਸ਼ਰਾਬ ਪੀ ਕੇ ਸਮਾਧੀ ਲਾਉਂਦੇ ਨੇ, ਆਪਣੇ ਵਿੱਚ ਵੀ ਕਈ ਸੱਜਣ ਹਨ, ਉਹ ਪੀ ਕੇ ਬਹੁਤ ਉੱਚੀ ਬੋਲਦੇ ਨੇ। ਤਾਂ ਉਹਨਾਂ ਨੇ ਜਦੋਂ रात गए ते गुरु साहब ठंड सी ते उस वेले जोगियां ने कहा भी असी तां रात समाधि लाउने आ पी के तुसी दसो चाहीदा तां लिया दईए। सतगुरां ने कहा कि पींदे हो? कहण लगे शराब पीवेदा कादे नाल? आ गुड़ नाल बणदा, पींदे सन बिलकुल। बाबर ने भी परोसी सी गुरु साहब दे अगे, जदों बाबर आया सी उहने भी रखी सी, बाबर ने सामने रखी रस रखिया। जदों सामने रखिया ते मैं खर थोड़ी जी गल करदिआं विच सतगुरां नूं जदों मिलण आया सी चक्की पीस रहे सन बंदी खाने दे विच, तां वेख्या वी विशेष ने अपने महल दे विच बुलाया ते अगे प्याला आ गया रख दिता। गुरु साहब ने कहा की है? कहन लगा अंगूरां दी है बनी हुई, आम नहीं। सतगुरु ने कहा दे नाल की हुंदा है? बाबर कहिंदा जी बड़ी वधिया, एक बारी बेपरवाही हो जांदी है, कोई चिंता नहीं रहिंदी, तुसी लै के वेखो, तुसी प्रौणे हो अज। हजूर ने कहा बाबर किन्ना चिर कढ़दा नशा? कहिंदा जी कोई चार घंटे कढ जांदा है, कोई महंगी हुंदी अठ घंटे कढ जांदी, कोई बारह चौदह, फिर उहदे तों बाद कहिंदे होर पीणी पैंदी है, उहदे तों बाद कहिंदे फिर होर पीणी पैंदी है। सतगुरु सच्चे पातशाह जी ने बचन किया जे तू तैयार होवें ते मैं तेनू एक इस तरह की पियावांगा, इको बारी पीणी पैगी, शमशान घाट विच शरीर ते सड़ जाएगा पर उहदा असर नहीं जाएगा, उहदे विच इन्ना असर होवेगा। आ की भिखारियां वांगू रोज प्यालियां फड़ी फिरदे हो, आप भी बदबू विच मरदे हो ते नाल दूजियां नूं भी बदबू विच पाउंदे हो। जे पीणा जे ते उह पीवो जिहड़ा इको बारी पीणा पए, परत के नहीं पीना पएगा। पर है थोड़ा जिहा कम अगे है, जिंदगी दे इस सारे विकारां दी बदबू नूं गुरु साहब ने जदों भरतर नाल गल कीती सी ना ते गुरु साहब ने पुछया सी कि कादे नाल बणदी है, कहिंदे गुड़ पैंदा है, किकर दे शक पैंदे ने, इहदे नाल बणदी है। ते हजूर ने फिर अपनी बनाउण दा तरीका दस्या कादे नाल बनाई दी है। उह शब्द भी आउंदा है गुरु ग्रंथ साहिब दे अंदर, गुड़ कर ज्ञान ध्यान कर धावै, कर करनी कस पाईऐ, पाठी भवन प्रेम का पोचा, इत रस अमेउ चवाईऐ, बाबा मन मत वारो, नाम रस पीवै सहज रंग रस रहया, एनिस बणी प्रेम लिव लागी शब्द अनाहत गया। उन्हां अपनियां चीजां दसियां सन, यह सारियां चीजां गुड़ कर ज्ञान, ये सारियां चीजां दा जिक्र कीता है। भाठी भवन शरीर नूं भट्ठी दस्या, ये सारियां चीजां वरतदे ना बनाउण वाले, और बिल्कुल हूबहू उसे तरह वह कहिंदे ने गुड़ असीं भी पाउने आ पर साडा गुड़ जिहड़ा गुरु के शब्द दा है, ज्ञान दा है। ध्यान कर धावै, धावै इक फुल्लां दा नां है, वह फुल भी विच पाउंदे ने कई सज्जन, वी तेज हो जा थोड़ी जी, जिन्हों कहिंदे ना भी उंगल दे उत्ते बलदी है भई वह फुल्लां नाल बनदी। धावे दे फुल पाए जांदे ने उहनूं तेज करन वास्ते, मोहा दे फुल कहिंदे उहनूं। ध्यान कर धावै कर करनी उच्चा जीवन उच्ची करनी कस पाईऐ, कस दे अर्थ ने सक पाए जांदे ने उच्ची करनी दे, कर करनी कस पाईऐ पाठी भवन, भवन कहिंदे ने शरीर नूं। जे कोई बंदा अपने शरीर की भट्ठी बना लवे, क्योंकि इहदे विच है सारा पिया होया ज्ञान दा गुड़, ध्यान दे फुल किन्नियां कीमती चीजां ने, करनी दे सख, ए तीन चीजां आ जाने शरीर दे विच, ज्ञान ध्यान ते करनी, भाठी भवन प्रेम का पोचा, ते ओ कपड़ा जिहड़ा उहनूं सड़न नहीं दिंदा जदों शराब निकलदी, वह कहिंदे प्रेम दा पाया। इत रस अमेउ चवाईऐ, इस तरह इस शरीर रूपी विकारां दी लाण दे विचों ਜਿਵੇਂ ਉਹਦੇ ਵਿੱਚੋਂ ਬਦਬੂ ਆਉਂਦੀ ਹੈ, ਇਸੇ ਤਰ੍ਹਾਂ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੇ, ਇਹਨਾਂ ਨੂੰ ਜਦੋਂ ਸਰੀਰ ਰੂਪੀ ਭੱਠੀ ਦੇ ਉੱਤੇ ਗੁਰੂ ਕੇ ਸ਼ਬਦ ਦੀ ਅੱਗ ਨਾਲ ਸਾੜਿਆ ਜਾਂਦਾ, ਤਪਾਇਆ ਜਾਂਦਾ ਤੇ ਇਹਨਾਂ ਦਾ ਜਿਹੜਾ ਤੱਤ ਹੈ ਨਾ, ਉਹਦਾ ਹੀ ਅੰਮ੍ਰਿਤ ਬਣਦਾ ਹੈ। ਹੋਰ ਅੰਮ੍ਰਿਤ ਕੋਈ ਬਾਹਰੋਂ ਨਹੀਂ ਆਉਂਦਾ। ਜਿਹੜਾ ਅੰਮ੍ਰਿਤ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ, ਉਹ ਤੇ ਤਾਂ ਸੀ ਵੀ ਅੰਦਰਲਾ ਅੰਮ੍ਰਿਤ ਬਾਹਰ ਕੱਢਿਆ ਜਾਏ। ਇੱਥੇ ਗੁਰੂ ਅੰਗਦ ਦੇਵ ਜੀ ਨੇ ਕਿਹਾ, ਨਾਨਕ ਅੰਮ੍ਰਿਤ ਏਕ ਹੈ, ਅੰਮ੍ਰਿਤ ਤੇ ਉਹ ਇੱਕੋ ਹੀ ਹੈ ਅੰਦਰਲਾ ਜਿਹੜਾ ਹੈ। ਕਈ ਸੱਜਣ ਇਹਦਾ ਅਰਥ ਇਹ ਕਰਦੇ ਨੇ ਵੀ ਅੰਮ੍ਰਿਤ ਪਾਨ ਨਹੀਂ ਕਰਨਾ ਸੀ, ਉਹ ਕਹਿਣਗੇ ਨਾਨਕ ਅੰਮ੍ਰਿਤ ਏਕ ਹੈ, ਵੀ ਅੰਦਰਲੇ ਹੀ ਅੰਮ੍ਰਿਤ ਤੇ ਬਾਹਰਲੇ ਦੀ ਲੋੜ ਨਹੀਂ ਕਹਿੰਦੇ ਨੇ। ਵੇਖੋ ਇੱਕ ਗੱਲ ਪੱਕੀ ਹੈ, ਜਿਹੜੀ ਗੱਲ ਬੰਦੇ ਨੇ ਆਪ ਨੇ ਨਾ ਕਰਨੀ, ਉਹ ਉਥੋਂ ਤੱਕ ਸੀਮਤ ਰਹੇ, ਕੋਈ ਹਰਜ ਨਹੀਂ। ਕਿਸੇ ਨੇ ਅੰਮ੍ਰਿਤ ਨਹੀਂ ਛਕਣਾ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, ਇਹ ਉਹਦਾ ਆਪਣਾ, ਚੁੱਪ ਕਰਕੇ ਆਪਣਾ ਕੰਮ ਕਰੀ ਜਾਏ, ਪਰ ਇਹ ਸਿੱਧ ਕਰਨ ਦਾ ਯਤਨ ਕਰਨਾ ਇਹ ਬੜੀ ਗਲਤ ਗੱਲ ਹੈ। ਇਹਦੇ ਵਿੱਚ ਸਿੱਧ ਕਰਨ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹ ਕਹਿੰਦੇ ਨੇ ਅੰਮ੍ਰਿਤ ਇੱਕੋ ਹੀ ਹੈ ਅੰਦਰਲਾ ਅੰਮ੍ਰਿਤ। ਗੁਰੂ ਸਾਹਿਬ ਨੇ ਉਦਾਹਰਣ ਦਿੱਤੀ, ਮੈਨੂੰ ਇੱਕ ਸੱਜਣ ਦਾ ਫੋਨ ਆਇਆ, ਕਹਿੰਦੇ ਮੈਨੂੰ ਕੋਈ ਮੇਰੇ ਨਾਲ ਗੁਆਂਢ ਦਾ, ਤੇ ਉਹ ਕਹਿੰਦਾ ਜੀ ਤੁਸੀਂ ਸ਼ਬਦ ਅਨਾਹਦ ਵੱਜਦੇ ਨੇ ਤੁਹਾਡੇ, ਤੇ ਕੀ ਜਵਾਬ ਦਈਏ। ਮੈਂ ਕਿਹਾ ਵੀ ਤੂੰ ਕਹਿੰਦੇ ਨਹੀਂ ਵੱਜਦੇ, ਇਹਦੇ ਵਿੱਚ ਤੇਰਾ ਪਰਚਾ ਥੋੜੀ ਹੋਣ ਲੱਗਾ ਵੀ ਅਨਾਹਦ ਨਹੀਂ ਵੱਜਦਾ। ਉਹ ਕੋਈ ਸੱਜਣ ਸੀ ਜਿਨ੍ਹਾਂ ਦਾ ਜ਼ੋਰ ਹੀ ਇਸ ਗੱਲ ਤੇ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਣਾ, ਦੇਹਧਾਰੀ ਨੂੰ ਗੁਰੂ ਮੰਨਣਾ ਹੈ। ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜਾ ਲਿਖਿਆ ਅੰਮ੍ਰਿਤ ਛਕੋ, ਆ ਜਿਹੜਾ ਬਾਹਰੋਂ ਤੁਸੀਂ ਅੰਮ੍ਰਿਤ ਛਕਦੇ ਹੋ, ਅੰਮ੍ਰਿਤ ਤੇ ਅੰਦਰ ਹੀ ਹੈ, ਬੰਦਾ ਨਾਮ ਜਪੇ ਅੰਦਰੋਂ ਕੱਢ ਲੈਂਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਗੱਲ ਦੇ ਸਬੂਤ ਦਿੱਤੇ ਨੇ, ਉਹ ਕਹਿੰਦੇ ਅੰਮ੍ਰਿਤ ਅੰਦਰ ਹੈ ਤੇ ਪਾਣੀ ਵੀ ਤਾਂ ਧਰਤੀ ਦੇ ਵਿੱਚ ਹੈ, ਫਿਰ ਕਿਉਂ ਅਰਦਾਸਾਂ ਕਰਦੇ ਹੋ ਵੀ ਅਸਮਾਨ ਤੋਂ ਆਕਾਸ਼ ਤੋਂ ਬੱਦਲ ਵਰਨਾ ਚਾਹੀਦਾ, ਪਾਣੀ ਪੈਣਾ ਚਾਹੀਦਾ, ਕਿਉਂ ਪੈਣਾ ਚਾਹੀਦਾ? ਪਾਣੀ ਤੇ ਜ਼ਮੀਨ ਦੇ ਵਿੱਚ ਹੈ, ਜ਼ਮੀਨ ਦੇ ਅੰਦਰ ਪਾਣੀ ਹੈ, ਫਿਰ ਬਾਹਰਲੇ ਪਾਣੀ ਦੀ ਲੋੜ ਕੀ ਵੀ ਵਿੱਚੋਂ ਕੱਢ ਕੱਢ ਕੇ ਫਿਰ ਉਤੋਂ ਪਾਓ, ਉਤੋਂ ਬਾਰਿਸ਼ ਪਵੇ ਦੀ ਜ਼ਰੂਰਤ ਕੀ ਹੈ? ਜੈਸੇ ਧਰਤੀ ਪਰ ਮੇਗਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਧਰਤੀ ਦੇ ਵਿੱਚ ਪਾਣੀ ਹੈ ਨਾ, ਪਰ ਧਰਤੀ ਦੀ ਫਸਲ ਨੂੰ ਹਰਿਆਂ ਭਰਿਆਂ ਰੱਖਣ ਵਾਸਤੇ ਰੱਬ ਨੇ ਪ੍ਰਬੰਧ ਕੀਤਾ ਹੈ। ਭਾਵੇਂ ਧਰਤੀ ਦੇ ਵਿੱਚ ਪਾਣੀ ਹੈ, ਪਰ ਉਹ ਬੱਦਲ ਬਣਾ ਕੇ ਉਤੋਂ ਪਾਣੀ ਪਾਉਂਦਾ ਹੈ। ਅੰਮ੍ਰਿਤ ਬੰਦੇ ਦੇ ਸਰੀਰ ਦੇ ਅੰਦਰ ਹੈ, ਪਰ ਜਿੰਨਾ ਚਿਰ ਗੁਰੂ ਉਤੋਂ ਸੀਸ ਵਿੱਚ ਨਹੀਂ ਨਾ ਪਾਉਂਦਾ, ਅੰਦਰਲਾ ਅੰਮ੍ਰਿਤ ਬਿਲਕੁਲ ਨਹੀਂ ਨਿਕਲਦਾ। ਉਤੋਂ ਸੀਸ ਵਿੱਚ ਪਾਉਂਦੇ ਨੇ ਪੰਜ ਚੁਲੇ, ਪੰਜ ਪਿਆਰੇ, ਤੇ ਇਹ ਜਿਹੜੀ ਪ੍ਰਕਿਰਿਆ ਹੈ ਬਿਲਕੁਲ ਸਾਬਤ ਹੈ, ਗੁਰੂ ਸਾਹਿਬ ਨੇ ਤੇ ਸਮਝਾਇਆ। ਉਹ ਕਹਿੰਦੇ ਜੇ ਸਿੱਖ ਵਿੱਚ ਭਾਵਨਾ ਹੋਵੇ, ਇਹ ਬਾਹਰਲਾ ਅੰਮ੍ਰਿਤ ਅੰਦਰ ਨਾਲ ਜੁੜ ਜਾਏਗਾ, ਬਾਹਰਲਾ ਧਾਗਾ ਅੰਦਰ ਨਾਲ ਜੁੜ ਜਾਏਗਾ। ਪਰ ਹੁਣ ਸਿੱਖੀ ਦੇ ਰੂਪ ਹੀ ਅਸਾਂ ਬਹੁਤ ਸਾਰੇ ਬਣਾ ਦਿੱਤੇ ਨੇ, ਆਪੋ ਆਪਣੇ ਮਨ ਦੀ ਸਿੱਖੀ ਹੈ। ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਹ ਸਿੱਖੀ ਦੀ ਵਿਆਖਿਆ ਉਸ ਤਰ੍ਹਾਂ ਕਰੀ ਜਾਂਦਾ ਹੈ, ਜਿਵੇਂ ਕਿਸੇ ਦੇ। ਇਸ ਕਰਕੇ ਅੱਜ ਕੱਲ ਗੁਰੂ ਦੇ ਸਿੱਖ ਥੋੜੇ ਨੇ, ਮਨ ਦੇ ਸਿੱਖ ਬਹੁਤੇ ਨੇ। ਮਨ ਨੇ ਵਿਆਖਿਆ ਕਰ ਲਈ, ਸਿੱਖੀ ਇਹਨੂੰ ਕਹਿੰਦੇ, ਸਿੱਖੀ ਇਹ ਚੀਜ਼ ਹੈ। ਇਸ ਕਰਕੇ ਇਹ ਅੰਮ੍ਰਿਤ ਬਾਹਰਲਾ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਸਿੱਖ ਵਾਸਤੇ ਅਤਿ ਜ਼ਰੂਰੀ ਹੈ, ਤਾਂ ਉਹ ਅੰਦਰਲੇ ਅੰਮ੍ਰਿਤ ਸ਼ਬਦ ਨਾਮ ਨੂੰ ਪ੍ਰਾਪਤ ਕਰ ਸਕੇਗਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਭਰਥਰੀ ਜੋਗੀ ਨੇ ਕਿਹਾ ਸੀ ਗੁਰੂ ਸਾਹਿਬ ਨੂੰ, ਅਸੀਂ ਤਾਂ ਇਹਦੀ ਵਰਤੋਂ ਕਰਨੇ ਆ ਰਸ ਦੀ, ਨਸ਼ੇ ਦੀ, ਤੁਸੀਂ ਕਿਹੜਾ ਪੀਂਦੇ ਹੋ? ਤੇ ਹਜ਼ੂਰ ਨੇ ਕਿਹਾ, ਉਹ ਭਰਥਰੀ ਕੀ ਐਵੇਂ ਬਾਹਰਲੇ ਨਸ਼ਿਆਂ ਵਿੱਚ ਫਸਿਆ, ਸ਼ਬਦ ਨਾਲ ਜੁੜ ਜਾ, ਅੰਦਰੋਂ ਤੇਰੀ ਤਾਰ ਜੁੜ ਜਾਏਗੀ, ਫਿਰ ਐਸਾ ਸਰੂਰ ਮਿਲੇਗਾ ਜਿਹੜਾ ਦਿਨ ਰਾਤ ਤੇਰੇ ਸਰੀਰ ਨੂੰ ਚੁੱਕ ਕੇ ਰੱਖੇਗਾ, ਤੇਰੇ ਜੀਵਨ ਦੀ ਖੁਰਾਕ ਬਣ ਜਾਏਗੀ, ਤੇਰੀ ਜ਼ਿੰਦਗੀ ਦਾ ਆਧਾਰ ਬਣ ਜਾਏਗਾ। ਅੱਜ ਦੇ ਸਲੋਕ ਦੇ ਅੰਦਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਉਹ ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ। ਇਸ ਸਲੋਕ ਦੇ ਅੰਦਰ ਧਰਮ ਦਾ ਰਸ ਪ੍ਰਾਪਤ ਕਰਨ ਦੀ ਜੁਗਤ ਦੱਸੀ ਗਈ ਹੈ, ਤਰੀਕਾ ਜਿਨ੍ਹਾਂ ਨੇ ਪ੍ਰਾਪਤ ਕਰਨਾ ਉਹਨਾਂ ਦਾ ਵਿਸ਼ਾ ਹੈ। ਔਰ ਇੱਕ ਗੱਲ ਪੱਕੀ ਹੈ, ਧਾਰਮਿਕ ਬੰਦਾ ਜਿਹੜਾ ਜਿੰਨਾ ਚਿਰ ਉਹਨੂੰ ਅੰਦਰੋਂ ਰਸ ਨਾ ਆਇਆ ਬਿਲਕੁਲ ਕੱਚਾ ਉਹ ਕਦੇ ਵੀ ਟੁੱਟ ਸਕਦਾ ਹੈ। ਖਾਲਸੇ ਦੀ ਵਿਆਖਿਆ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਜਿੱਥੇ ਖਾਲਸੇ ਦਾ ਬਾਹਰਲਾ ਪਹਿਰਾਵਾ ਹੈ ਨਾ, ਵੀ ਇਹ ਚਾਰ ਰੰਗ ਪਾਵੇ, ਨੀਲਾ ਪੀਲਾ ਸਫੈਦ ਕਾਲਾ ਪਹਿਣ ਸਕਦਾ, ਪੰਜ ਕਕਾਰ ਦਿੱਤੇ ਨੇ, ਜਕਾਰੇ ਬੁਲਾਉਂਦਾ ਹੈ ਨਗਾਰੇ ਵਜਾਉਂਦਾ, ਜਿੱਥੇ ਇਹ ਵਿਆਖਿਆ ਕੀਤੀ ਹੈ ਕਲਗੀਆਂ ਵਾਲੇ ਨੇ, ਇੱਕ ਬੜੀ ਵੱਡਾ ਸੰਕੇਤ ਕੀਤਾ। ਉਹ ਕਹਿੰਦੇ ਤੇ ਖਾਲਸੇ ਦਾ ਬਾਹਰਲਾ ਢਾਂਚਾ ਹੈ, ਖਾਲਸਾ ਮੈਂ ਉਹਨੂੰ ਮੰਨਣਾ ਜਿਹੜਾ ਅੰਦਰਲੇ ਰਸ ਤੱਕ ਚਲਾ ਗਿਆ। ਜੇ ਅੰਦਰੋਂ ਰਸ ਨਹੀਂ ਆਇਆ ਬਾਹਰਲੇ ਛੁੱਟਣਗੇ ਨਹੀਂ, ਖਿਆਲ ਰੱਖਣਾ। ਬਾਹਰਲੇ ਅਸੀਂ ਧੱਕੇ ਨਾਲ ਤਿਆਗ ਸਕਦੇ ਹਾਂ, ਬਾਹਰੋਂ ਉਦਣ ਛੁੱਟਣਾ ਸੰਸਾਰ ਨੇ ਜਿੱਦਣ ਅੰਦਰਲਾ ਸੰਸਾਰ ਮਿਲ ਗਿਆ, ਉਹਨਾਂ ਚਿਰ ਬਾਹਰਲਾ ਨਹੀਂ ਛੁੱਟੇਗਾ। ਉਹਨੂੰ ਅਸੀਂ ਦਬਾਇਆ ਹੋਇਆ, ਉਹਨੂੰ ਰੋਕਿਆ ਹੋਇਆ, ਉਹ ਛੁੱਟਿਆ ਨਹੀਂ ਹੈ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਖਾਲਸਾ ਕੌਣ ਹੈ? ਜਿਨੇ ਸ਼ਬਦ ਦਾ ਆਤਮਾ ਦਾ ਰਸ ਪਾ ਲਿਆ ਉਹਨੂੰ ਖਾਲਸਾ ਕਹਿੰਦੇ, ਤੇ ਜਿੰਨਾ ਚਿਰ ਧਾਰਮਿਕ ਬੰਦਾ ਅੰਦਰਲੇ ਰਸ ਤੱਕ ਪਹੁੰਚਦਾ ਨਹੀਂ ਬਾਹਰਲੇ ਰਸ ਉਹਨੂੰ ਕਦੀ ਵੀ ਡੇਗ ਸਕਦੇ ਨੇ, ਕਦੀ ਵੀ ਨੀਵਾਂ ਵਿਖਾ ਸਕਦੇ। ਇਸ ਕਰਕੇ ਧੰਨ ਗੁਰੂ ਅੰਗਦ ਦੇਵ ਜੀ ਨੇ ਉਸ ਨਸ਼ੇ ਨੂੰ, ਉਸ ਰਸ ਨੂੰ ਪਾਉਣ ਦਾ ਤਰੀਕਾ ਇਥੋਂ ਆਰੰਭ ਕੀਤਾ। ਉਹ ਕਹਿੰਦੇ ਨੇ ਜਿਨ ਵਡਿਆਈ ਤੇਰੇ ਨਾਮ ਕੀ, ਜਿਨ੍ਹਾਂ ਨੂੰ ਤੂੰ ਸਿਫਤ ਸਲਾਹ ਦੀ ਦਾਤ ਬਖਸ਼ ਦੇਣਾ, ਜਿਨ੍ਹਾਂ ਨੇ ਪਹਿਲਾਂ ਉਦਮ ਕੀਤਾ, ਜਪਿਆ, ਕਮਾਈ ਕੀਤੀ, ਤੇ ਜਪਣ ਤੋਂ ਬਾਅਦ ਤੂੰ ਫਿਰ ਉਹਨਾਂ ਨੂੰ ਵਡਿਆਈ ਦਾ ਖਜ਼ਾਨਾ ਦੇ ਦੇਣਾ, ਸਿਫਤ ਸਲਾਹ ਉਹਨਾਂ ਦੇ ਮਨ ਵਿੱਚ ਦਿਨ ਰਾਤ ਇੱਕ ਰਸ ਚੱਲੀ ਜਾਂਦੀ ਹੈ, ਕਰਨੀ ਨਹੀਂ ਪੈਂਦੀ। ਉਹ ਜਿੱਧਰ ਵੇਖਦੇ ਨੇ ਉਧਰ ਉਹਨਾਂ ਦੇ ਮਨ ਵਿੱਚ ਸਿਫਤ ਹੀ ਸ਼ੁਰੂ ਹੋ ਜਾਂਦੀ ਹੈ, ਹਰ ਪਾਸੇ ਉਹਨਾਂ ਨੂੰ ਉਹਦੇ ਦੀਦਾਰ ਹੁੰਦੇ ਨੇ। ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ। ਹੁਣ ਉਹ ਮਨ ਦੇ ਵਿੱਚ ਹੀ ਰੰਗੇ ਗਏ, ਬਾਹਰ ਪ੍ਰਗਟ ਨਹੀਂ ਕਰਦੇ। ਉਹਨਾਂ ਦਾ ਇੱਕ ਸਿਲਸਿਲਾ ਹੈ ਕਿ ਉਹ ਅੰਤਰੀਵ ਮੁਖੀ ਹੋ ਕੇ ਅੰਦਰ ਟਿਕ ਕੇ ਨਾਮ ਦੇ ਰਸ ਵਿੱਚ ਜੁੜੇ ਰਹਿੰਦੇ ਨੇ, ਔਰ ਉਹਨਾਂ ਦਾ ਧਿਆਨ ਬਾਹਰ ਨਹੀਂ ਜਾਂਦਾ, ਮਨ ਵਿੱਚ ਹੀ ਉਹਨਾਂ ਦੇ ਇਹ ਖਜ਼ਾਨਾ ਬਣਿਆ ਰਹਿੰਦਾ। ਨਾਨਕ ਅੰਮ੍ਰਿਤ ਏਕ ਹੈ, ਇੱਕ ਅੰਮ੍ਰਿਤ ਦੀ ਦਾਤ ਉਹਨਾਂ ਨੂੰ ਮਿਲ ਜਾਂਦੀ ਹੈ। ਸ਼ਬਦ ਰੂਪੀ ਅੰਮ੍ਰਿਤ ਨਾਮ ਦਾ ਰਸ ਉਹਨਾਂ ਨੂੰ ਮਿਲ ਜਾਂਦਾ, ਜਿਹੜਾ ਸਿਰਫ ਇੱਕੋ ਹੈ ਤੇ ਹਰ ਇੱਕ ਸਰੀਰ ਦੇ ਅੰਦਰ ਮੌਜੂਦ ਹੈ, ਸਾਰਿਆਂ ਸਰੀਰਾਂ ਦੇ ਵਿੱਚ। ਮੈਂ ਸ਼ੁਰੂ ਵਿੱਚ ਅਰਜ਼ ਕੀਤੀ ਸੀ ਕਿ ਸਰੀਰ ਦੇ ਕਈ ਰਸ ਗੁਰੂ ਸਾਹਿਬ ਨੇ ਗਿਣੇ ਨੇ, ਉਹਨਾਂ ਵਿੱਚ ਨੌ ਰਸ ਸ੍ਰੀ ਰਾਗ ਵਿੱਚ ਆਉਂਦੇ ਨੇ। ਰਸ ਸੋਇਨਾ ਸੋਨੇ ਦਾ ਰਸ ਹੈ, ਰਸ ਰੂਪਾ ਚਾਂਦੀ ਦਾ ਰਸ ਹੈ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਮੰਦਰ ਘੋੜੇ, ਰਸ ਮੀਠਾ ਰਸ ਮਾਸ, ਇਹ ਸਾਰੇ ਰਸ ਨੇ। ਜਦੋਂ ਇਹ ਰਸ ਗੁਰੂ ਕੇ ਸ਼ਬਦ ਦੁਆਰਾ ਇਹਨਾਂ ਨੂੰ ਮਾਰ ਕੇ ਗੁਰਸਿੱਖ ਕਮਾਈ ਕਰਦਾ ਤੇ ਇਹ ਰਸ ਜਿਹੜੇ ਨੇ ਅੰਮ੍ਰਿਤ ਦਾ ਰੂਪ ਧਾਰਨ ਕਰ ਜਾਂਦੇ ਨੇ। ਜਿਹਨੂੰ ਅੰਮ੍ਰਿਤ ਦੇ ਰਸ ਦੀ ਦਾਤ ਪ੍ਰਾਪਤ ਹੋ ਜਾਏ ਨਾ, ਇਹ ਬਾਕੀ ਦੇ ਰਸ ਉਹਨੂੰ ਉਹਦੇ ਵਿੱਚ ਵੀ ਮਿਲ ਜਾਂਦੇ ਨੇ, ਤ੍ਰਿਪਤੀ ਹੋ ਜਾਂਦੀ ਹੈ, ਉਹ ਭਟਕਦਾ ਨਹੀਂ, ਕੰਗਾਲ ਨਹੀਂ ਹੈ, ਨਾ ਹੀ ਉਹ ਇਸ ਤਰ੍ਹਾਂ ਦਾ ਆਦਮੀ ਵੀ ਉਹਨੇ ਜ਼ਿੰਦਗੀ ਦਾ ਰਸ ਕੋਈ ਨਹੀਂ ਚੱਖਿਆ। ਇੱਕ ਐਸਾ ਰਸ ਜਿਹਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਰਸ ਕਿਹਾ ਹੈ, ਜਿਹੜੇ ਸਰੀਰ ਦੇ ਵੀ ਸਾਰੇ ਰਸਾਂ ਦੀ ਪੂਰਤੀ ਕਰ ਜਾਂਦਾ ਹੈ। ਵੇਖਣ ਦੇ ਰਸ ਉਹਦੇ ਵਿੱਚ ਹੀ ਆ ਜਾਂਦੇ ਨੇ, ਸੁਣਨ ਦੇ ਰਸ ਉਹਦੇ ਵਿੱਚ ਹੀ ਆ ਜਾਂਦੇ ਨੇ। ਜਿਵੇਂ ਆਪਾਂ ਕੋਈ ਇਸ ਤਰ੍ਹਾਂ ਦੀ ਦਵਾਈ ਖਾਈਏ ਜਿਹੜੇ ਸਾਰੇ ਰੋਗਾਂ ਨੂੰ ਇੱਕੋ ਹੀ ਦਵਾਈ ਖਤਮ ਕਰਦਾ, ਉਹਨੂੰ ਕਹਿੰਦੇ ਅੰਮ੍ਰਿਤ ਰਸ। ਉਹਦੇ ਨਾਲ ਸਰੀਰ ਦੀਆਂ ਜਿੰਨੀਆਂ ਵਾਸ਼ਨਾਵਾਂ ਨੇ, ਸਰੀਰ ਦੀਆਂ ਜਿੰਨੀਆਂ ਭੁੱਖਾਂ ਨੇ, ਉਹਨਾਂ ਦੀ ਵੀ ਉਸ ਰਸ ਦੇ ਅੰਦਰ ਤ੍ਰਿਪਤੀ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਵੀ ਉਹਨਾਂ ਦੇ ਅੰਦਰੋਂ ਹੀ ਉਹ ਤ੍ਰਿਪਤੀ ਕਰ ਲੈਂਦਾ। ਸਤਿਗੁਰੂ ਕਹਿੰਦੇ ਦੂਜਾ ਅੰਮ੍ਰਿਤ ਨਾਹੀਂ, ਹੋਰ ਕੋਈ ਅੰਮ੍ਰਿਤ ਨਹੀਂ, ਸ਼ਬਦ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ। ਤੇ ਗੁਰੂ ਦੁਆਰਾ ਅੰਮ੍ਰਿਤ ਦੀ ਦਾਤ ਲੈ ਕੇ ਜਦੋਂ ਕੋਈ ਸ਼ਬਦ ਦੀ ਕਮਾਈ ਕਰਦਾ ਤੇ ਉਹਨੂੰ ਆਪਣੇ ਅੰਦਰੋਂ ਰਸ ਦੀ ਪ੍ਰਤੀਤੀ ਹੋਣ ਲੱਗ ਪੈਂਦੀ ਹੈ। ਜਿਨ੍ਹਾਂ ਨੇ ਉਹ ਪੀ ਲਿਆ ਫਿਰ ਬਾਹਰਲੇ ਰਸ ਉਹਨਾਂ ਨੂੰ ਪਟਕਾਉਂਦੇ ਨਹੀਂ। ਫਿਰ ਉਹਦਾ ਟਿਕਾਣਾ ਦੱਸਿਆ। ਗੁਰੂ ਅੰਗਦ ਦੇਵ ਜੀ ਕਹਿੰਦੇ ਨਾਨਕ ਅੰਮ੍ਰਿਤ ਮਨੈ ਮਾਹੇ। ਕਿਤੇ ਕਿਤੇ ਸਰੀਰ ਵਿੱਚ ਦੱਸਿਆ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ਼ਕਾ ਵਿਸ਼ਰਾਮ। ਪਰ ਇੱਥੇ ਕਿਹਾ ਕਿ ਨਾਨਕ ਅੰਮ੍ਰਿਤ ਮਨੈ ਮਾਹੇ, ਮਨ ਦੇ ਵਿੱਚ ਇਹਦਾ ਨਿਵਾਸ ਹੈ। ਮਨ ਵੀ ਸੂਖਸ਼ਮ ਹੈ, ਦਿਸਦਾ ਨਹੀਂ, ਪਰ ਇਹਦੀ ਹੋਂਦ ਹੈ। ਜਿਵੇਂ ਮਨ ਪ੍ਰਤੀਤ ਕਰਦਾ ਕਿ ਹੁਣ ਗਰਮੀ ਹੈ, ਹੁਣ ਠੰਡ ਹੈ, ਕਰਦਾ ਸਰੀਰ ਦੇ ਰਾਹੀਂ ਹੈ, ਪਰ ਪ੍ਰਤੀਤ ਜਿਹੜੀ ਚੀਜ਼ ਕਰਦੀ ਉਹ ਮਨ ਕਰਦਾ ਹੈ। ਜਾਂ ਕਿਤੇ ਸਰੀਰ ਵਿੱਚ ਦਰਦ ਹੈ, ਦਰਦ ਸਰੀਰ ਨੂੰ ਹੁੰਦੀ ਹੈ, ਪਰ ਉਹਦੀ ਖਬਰ, ਉਹਦੀ ਜਿਹੜੀ ਪ੍ਰਤੀਤੀ ਹੈ ਉਹ ਮਨ ਨੂੰ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਅੰਮ੍ਰਿਤ ਹੈ, ਜਿਹਨੂੰ ਗੁਰੂ ਸਾਹਿਬ ਨੇ ਨਾਮ ਅੰਮ੍ਰਿਤ ਕਿਹਾ, ਪੀਂਦਾ ਉਹ ਗੁਰਸਿੱਖ ਦਾ ਸਰੀਰ ਵੀ ਹੈ, ਰਸਨਾ ਪੀਂਦੀ, ਪਰ ਉਹਦੀ ਖਬਰ ਉਹਦੇ ਮਨ ਤੱਕ ਜਾਂਦੀ, ਮਨ ਮਹਿਸੂਸ ਕਰਦਾ, ਉਹਨੂੰ ਪ੍ਰਤੀਤ ਕਰਦਾ ਹੈ। ਉਹ ਕੋਈ ਸਥੂਲ ਰਸਾਇਣ ਪਾਣੀ ਵਰਗਾ ਨਹੀਂ। ਤਾਂ ਸ਼ਬਦ ਕਿਹਾ ਵੀ ਦੂਜਾ ਅੰਮ੍ਰਿਤ ਨਾਹੀਂ, ਕੋਈ ਇਸ ਤਰ੍ਹਾਂ ਨਾ ਭਟਕਾਏ ਵੀ ਉਹਦਾ ਸਵਾਦ ਜਿਹੜਾ ਲੱਸੀ ਵਰਗਾ ਹੁੰਦਾ ਹੈ। ਕੋਈ ਕੁਝ ਕਹਿੰਦਾ ਹੈ, ਬੜੇ ਗਿਆਨ ਨੇ, ਬੜੇ ਗਿਆਨ ਦਿੱਤੇ ਗਏ ਨੇ ਸੰਸਾਰ ਦੇ ਵਿੱਚ, ਤੇ ਖਾਸ ਕਰਕੇ ਇਸ ਨਵ ਜੰਮੀ ਕੌਮ ਨੂੰ ਭਟਕਾਉਣ ਦੇ ਤੇ ਬਹੁਤੇ ਤਰੀਕੇ ਨੇ। ਉਹਦਾ ਕਾਰਨ ਇਹ ਕਿ ਸਾਡੇ ਸੱਜਣਾਂ ਨੇ ਇਹਨੂੰ ਸੰਭਾਲੀ ਨਹੀਂ, ਨਾ ਇਹਦੀ ਵਿਆਖਿਆ ਉਸ ਢੰਗ ਨਾਲ ਕੀਤੀ ਹੈ। ਤਾਂ ਕਹਿੰਦੇ ਦੂਜਾ ਹੋਰ ਕੋਈ ਵੀ ਅੰਮ੍ਰਿਤ ਨਹੀਂ, ਮਨ ਦੇ ਵਿੱਚ ਇਹਦਾ ਨਿਵਾਸ ਹੈ। ਔਰ ਬਚਨ ਕੀਤਾ ਪਾਈਐ ਗੁਰ ਪ੍ਰਸਾਦ, ਇਹ ਮਿਲਦਾ ਗੁਰੂ ਦੀ ਕਿਰਪਾ ਨਾਲ। ਗੁਰੂ ਤੋਂ ਬਿਨਾਂ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਿੱਚ ਗੁਰੂ ਨੂੰ ਲਿਆਉਣਾ ਪਏਗਾ, ਗੁਰੂ ਦੀ ਮਤ ਧਾਰਨ ਕਰਨੀ ਪਏਗੀ, ਉਹਦੇ ਦੱਸੇ ਮਾਰਗ ਤੇ ਤੁਰਨਾ ਪਏਗਾ, ਸ਼ਬਦ ਦੀ ਕਮਾਈ ਕਰਨੀ ਪਏਗੀ। ਤੇ ਗੁਰੂ ਦੇ ਪ੍ਰਸਾਦ ਦਾ ਅਰਥ ਹੈ ਕਿਰਪਾ ਦੁਆਰਾ ਇਸ ਰਸ ਦੀ ਪ੍ਰਾਪਤੀ ਹੁੰਦੀ ਹੈ। ਤਿੰਨੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦਿ, ਰੰਗ ਦੇ ਅਰਥ ਨੇ ਪ੍ਰੇਮ, ਜਿਨ੍ਹਾਂ ਦੇ ਵਿੱਚ ਪ੍ਰੇਮ ਦੀ ਅਵਸਥਾ ਬਣ ਗਈ, ਜਿਨ੍ਹਾਂ ਦੇ ਵਿੱਚ ਪ੍ਰੇਮ ਉਜਾਗਰ ਹੋ ਗਿਆ, ਉਹਨਾਂ ਨੇ ਇਸ ਪ੍ਰੇਮ ਦੁਆਰਾ ਤੇ ਸ਼ਬਦ ਦੀ ਕਮਾਈ ਦੁਆਰਾ ਆਪਣੇ ਹੀ ਜੀਵਨ ਦੇ ਵਿੱਚੋਂ ਅੰਮ੍ਰਿਤ ਰੂਪੀ ਰਸ ਨੂੰ ਚੱਖ ਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਆਦਿ ਪਰਮਾਤਮਾ ਨੇ ਲਿਖਿਆ ਸੀ, ਕਿਰਪਾ ਕੀਤੀ ਸੀ, ਉਹਨਾਂ ਨੂੰ ਇਸ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਹੋਈ। ਇਹਨੂੰ ਮਿਲਦਿਆਂ ਸਾਰ, ਇਹਦੀ ਪ੍ਰਾਪਤੀ ਹੁੰਦਿਆਂ ਸਾਰ ਜੀਵਨ ਦੀਆਂ ਜਿੰਨੀਆਂ ਭੁੱਖਾਂ ਸਨ, ਕਿਉਂਕਿ ਬੰਦੇ ਦੀ ਇੱਕ ਖੁਆਇਸ਼ ਹੈ ਮੈਂ ਤ੍ਰਿਪਤ ਕਿਵੇਂ ਹੋਵਾਂ, ਮੈਨੂੰ ਰਜੇਵਾਂ ਕਿਵੇਂ ਮਿਲੇ। ਤੇ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜੇ ਤੂੰ ਕੱਲੀ ਕੱਲੀ ਤ੍ਰਿਪਤ ਕਰਨੀ ਏ ਤਾਂ ਬਾਹਰੋਂ ਕਰ, ਇੱਕ ਇੱਕ ਕਰਕੇ ਕਰੇਗਾ, ਫਿਰ ਇਹ ਭੁੱਖਾਂ ਦਾ ਸਮਾਂ ਹੈ, ਇੱਕ ਵਾਰੀ ਤੂੰ ਤ੍ਰਿਪਤ ਕਰਨਾ ਫਿਰ ਲੱਗ ਜਾਂਦੀ। ਜੇ ਤੂੰ ਸਦੀਵ ਕਾਲ ਵਾਸਤੇ ਤ੍ਰਿਪਤ ਹੋਣਾ ਤੇ ਨਾਮ ਨੂੰ ਆਧਾਰ ਬਣਾ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਇਸ ਢੰਗ ਦੇ ਨਾਲ ਸ਼ਬਦ ਨਾਲ ਜੁੜਿਆ, ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਕਮਾਈ ਕੀਤਿਆਂ, ਸ਼ਬਦ ਦੇ ਵਿੱਚੋਂ ਸਰੀਰ ਦੇ ਵਿੱਚੋਂ ਬੰਦੇ ਨੂੰ ਇਸ ਨਸ਼ੇ ਦੀ ਪ੍ਰਾਪਤੀ, ਧਰਮ ਦੇ ਰਸ, ਇਹਦੀ ਮਿਠਾਸ ਦੀ ਪ੍ਰਾਪਤੀ ਹੁੰਦੀ ਹੈ, ਜੋ ਕਿ ਅਜੋੜ ਹੈ, ਅਗੰਮੀ ਹੈ, ਉਸ ਵਰਗਾ ਦੂਸਰਾ ਹੋਰ ਇੱਥੇ ਕੁਝ ਨਹੀਂ। ਗੁਰੂ ਸਾਹਿਬ ਨੇ ਇਸ ਸਲੋਕ ਦੇ ਅੰਦਰ ਇਸ ਅੰਮ੍ਰਿਤ ਦੀ ਵਿਆਖਿਆ ਕੀਤੀ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਸਤਿਗੁਰੂ ਕਿਰਪਾ ਕਰਨ ਦਾਤ ਬਖਸ਼ ਕੇ ਨਿਵਾਜਨ ਇਹਦੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ